चतुर चक्रवर्ती चतुर चक्र भुगते स्वयं सुमन सर्वदा सर्वजुगते दुकारं प्रणासे दयालं स्वरूपे सदायांग संगे अपंगं बपूते तुर्की बाणी आई तिन सगले चिंत मटाई दयाल पुरख मेहरबाना हर नानक साच वखाना बाणी गुरु गुरु है बाणी विच बाणी अमृत सारे गुरबाणी कहे सेवक जन माने परतख गुरु निस्तारे मुख उचरे शास्त्र खाट पिंग गिरन चढ़ जाए अंध लख बदरो सुने जो काल कृपा कराए।
एक ओंकार श्री वाहेगुरु जी की फतेह। पातशाही दसवीं कब्यो बाच बेंती चौपाई अमरी करो हाथ दै रक्षा पूर्ण होए चित की इच्छा हमरी करो
हाथ दै रक्षा पूर्ण होए चित की इच्छा। वाहेगुरु जी का खालसा वाहेगुरु जी की फतेह। गुरु की साजी नवाजी गुरु रूप गुरु खालसा साध संगत जी सतगुरु साहब सच्चे पातशाह धन गुरु ग्रंथ साहब जी दे पवित्र चरणा में जुड़ के रबी बाणी दे कीर्तन संगतां ने सरवण कीते हन। सतगुरु जी दी अपार बख्शिश दा सदका नितनेम दीआं बाणियां दी जो कथा चल रही है जाप साहब सोईयां दी कथा हो चुकी है अज चौपी साहब दी कथा गुरु की बख्शिश दा सदका प्रारंभ होनी है। सतगुरु जी दी बख्शिश दा सदका ए पवित्र बाणी चौपी साहब नितनेम दीआं बाणियां दे विचों ए चौथे नंबर दी बाणी है। पहले जपजी साहब फिर जाप साहब फिर सोईये फिर चौपी साहब ਇਹ ਬਾਣੀ ਦਸਮ ਗ੍ਰੰਥ ਦੇ ਵਿੱਚ ਪਖਿਆਨ ਚਿੱਤਰਾਂ ਦੇ ਅੰਤਲੇ ਭਾਗ ਵਿੱਚ ਲਿਖੀ ਸੱਚੇ ਪਾਤਸ਼ਾਹ ਜੀ ਰਹੇ। ਇਸ ਬਾਣੀ ਦਾ ਵਿਸ਼ਾ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਤੇ ਸਵੈ ਰੱਖਿਆ ਵਾਸਤੇ ਆਪਣੀ ਰੱਖਿਆ ਵਾਸਤੇ ਅੰਦਰੂਨੀ ਤੇ ਬਰੂਨੀ ਅੰਦਰਲੇ ਤੇ ਬਾਹਰੀ ਦੋਨਾਂ ਦੁਸ਼ਮਣਾਂ ਤੋਂ ਰੱਖਿਆ ਵਾਸਤੇ ਅੰਦਰਲੇ ਦੁਸ਼ਮਣ ਕਾਮ ਕ੍ਰੋਧ ਮੋਹ ਹੰਕਾਰ ਸ਼ਬਦ ਸਪਰਸ਼ ਰੂਪ ਰਸ ਤੇ ਗੰਧ ਪ੍ਰਤੱਖ ਬਾਹਰੀ ਰੂਪ ਵਿੱਚ ਆਸਰੀ ਸੰਪਦਾ ਵਾਲੇ ਦੁਸ਼ਮਣਾਂ ਤੋਂ ਰੱਖਿਆ ਕਰਦੀ ਹੈ ਪਵਿੱਤਰ ਬਾਣੀ। ਸੋ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਮਹਾਨ ਪਵਿੱਤਰ ਬਾਣੀ ਨੂੰ ਪੰਜਾਂ ਬਾਣੀਆਂ 'ਚ ਸ਼ਾਮਿਲ ਕੀਤਾ ਨਿਤਨੇਮ ਦੀਆਂ ਬਾਣੀਆਂ ਦੇ ਵਿੱਚ ਤੇ ਨਾਲ ਇਸ ਬਾਣੀ ਨੂੰ ਰਹਿ ਰਾਜ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚ ਵੀ ਸ਼ਾਮਿਲ ਕੀਤਾ ਹੈ ਕਿਉਂਕਿ ਅੱਜ ਦੇ ਸਮੇਂ ਜਿਹੜੇ ਤਰਕਵਾਦੀ ਲੋਕ ਪਖਿਆਨ ਚਿੱਤਰਾਂ ਤੇ ਕਈ ਤਰ੍ਹਾਂ ਦੇ ਕਿੰਤੂ ਪਰੰਤੂ ਕਰਦੇ ਨੇ। ਸੋ ਸਤਿਗੁਰੂ ਸਾਹਿਬ ਜੀ ਨੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਹ ਰਚਨਾ ਨਿਤਨੇਮ ਤੇ ਰਹਿ ਰਾਜ ਵਿੱਚ ਬਖਸ਼ਿਸ਼ ਕਰਕੇ ਉਹਨਾਂ ਦੀ ਤਰਕ ਨੂੰ ਦੂਰ ਕੀਤਾ ਕਿ ਜੋ ਕਹਿੰਦੇ ਨੇ ਚਰਿੱਤਰਾਂ ਬਾਰੇ ਕਿ ਇਹ ਚਰਿੱਤਰੋਂ ਪਖਿਆਨ ਸਤਿਗੁਰੂ ਜੀ ਦੀ ਰਚਨਾ ਨਹੀਂ। ਪਰ ਉਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਸੱਚੇ ਪਾਤਸ਼ਾਹ ਜੀ ਨੇ ਹਰ ਕਿਸਮ ਦਾ ਗਿਆਨ ਸਿੱਖਾਂ ਨੂੰ ਬਖਸ਼ਿਸ਼ ਕੀਤਾ ਹੈ ਕਿ ਸੰਸਾਰ ਦੇ ਵਿੱਚ ਮਾਇਆ ਦੇ ਰੂਪ ਵਿੱਚ ਕਿੰਨਾ ਕੁਝ ਹੋ ਸਕਦਾ ਉਹ ਸਾਰੇ ਤੋਂ ਬਚਣ ਵਾਸਤੇ ਸਤਿਗੁਰਾਂ ਨੇ ਤਰ੍ਹਾਂ ਤਰ੍ਹਾਂ ਦੇ ਭੇਦ ਦਰਸਾ ਕੇ ਪੂਰਨ ਗਿਆਨ ਹਰ ਪ੍ਰਕਾਰ ਦਾ ਬਖਸ਼ਿਸ਼ ਕੀਤੀ ਸੱਚੇ ਪਾਤਸ਼ਾਹ ਜੀ ਨੇ। ਸੋ ਸਤਿਗੁਰੂ ਸਾਹਿਬ ਮਹਾਰਾਜ ਨਿਤਨੇਮ ਦੀਆਂ ਬਾਣੀਆਂ ਵਿੱਚ ਇਸ ਬਾਣੀ ਨੂੰ ਵਿਸ਼ੇਸ਼ ਦਰਜਾ ਦੇ ਕੇ ਤਰਕਵਾਦੀਆਂ ਦੀ ਤਰਕ ਦਾ ਪਰਦਾ ਪਹਿਲਾਂ ਫਾਸ਼ ਕਰ ਦਿੱਤਾ। ਕਲਗੀ ਵਾਲੇ ਪਿਤਾ ਬਾਜਾਂ ਵਾਲੇ ਸਤਿਗੁਰਾਂ ਨੇ ਇਹ ਰਚਨਾ 1753 ਬਿਕਰਮੀ ਸੰਮਤ ਨੂੰ ਉਚਾਰਨ ਕੀਤੀ, ਜੋ ਆਪ ਸਤਿਗੁਰੂ ਜੀ ਨੇ ਅਖੀਰ ਤੇ ਜਾ ਕੇ ਬਖਸ਼ਿਸ਼ ਕੀਤੀ। ਸੰਮਤ 17 ਸਹਿਜ ਭਣੀਜੈ ਅਰਧ ਸਹਿਜ ਸੁਨਤੀਨ ਕਹਿ ਜੈ ਭਾਦਰੋ ਸੁਦੀ ਅਸ਼ਟਮੀ ਰਾ ਵਾਰਾ ਤੀਰਥ ਤਦਰੋ ਗ੍ਰੰਥ ਸੁਧਾਰਾ। 1753 ਸੰਮਤ ਭਾਦਰੋ ਸੁਦੀ ਭਾਦਰੋ ਦੀ ਮੱਸਿਆ ਤੋਂ 8ਵੇਂ ਦਿਨ ਬਾਅਦ ਰਾ ਵਾਰਾ ਐਤਵਾਰ ਤੀਰਥ ਤਦਰੋ ਗ੍ਰੰਥ ਸੁਧਾਰਾ। ਸਤਦਰੋ ਸਤਰੁਜ ਦਰਿਆ ਦੇ ਕੰਢੇ ਤੇ ਸਤਿਗੁਰਾਂ ਨੇ ਗ੍ਰੰਥ ਦੀ ਰਚਨਾ ਕੀਤੀ। ਇਹ ਬਾਣੀ ਸੱਚੇ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਨੇ ਜਿੱਥੇ ਉਚਾਰਨ ਕੀਤੀ ਉੱਥੇ ਅੱਜ ਕੱਲ ਗੁਰਦੁਆਰਾ ਬਭੌਰ ਸਾਹਿਬ, ਬਭੌਰ ਇੱਕ ਪਿੰਡ ਜਾਂ ਸ਼ਹਿਰ ਦਾ ਨਾਂ ਕਹਿ ਲਈਏ, ਕਸਬੇ ਦੇ ਰੂਪ ਵਿੱਚ ਆ। ਜਦੋਂ ਸ੍ਰੀ ਅਨੰਦਪੁਰ ਸਾਹਿਬ ਦੇ ਦਰਸ਼ਨਾਂ ਨੂੰ ਸੰਗਤਾਂ ਜਾਂਦੀਆਂ ਨੇ, ਗੁਰੂ ਕੇ ਲਾਹੌਰ ਦਰਸ਼ਨ ਕਰਕੇ ਫਿਰ ਨੰਗਲ ਜਾ ਕੇ ਨਵੇਂ ਨੰਗਲ ਸਤਲੁਜ ਦੇ ਕੰਢੇ ਦੇ ਉੱਪਰ ਬਭੌਰ ਇੱਕ ਸ਼ਹਿਰ ਆਉਂਦਾ ਹੈ। ਉਸ ਵਕਤ ਉੱਥੇ ਬਭੌਰ ਦਾ ਰਾਜਾ ਰਹਿੰਦਾ ਸੀ। ਰਾਜੇ ਦੇ ਬੇਨਤੀ ਕਰਨ ਤੋਂ ਸੱਚੇ ਪਾਤਸ਼ਾਹ ਮਹਾਰਾਜ ਉੱਥੇ ਚਰਨ ਪਾਉਣਾ ਕੀਤੇ। ਇੰਨਾ ਪ੍ਰੇਮ ਕੀਤਾ ਰਾਜੇ ਨੇ, ਸਤਿਗੁਰੂ ਜੀ 13 ਮਹੀਨੇ 13 ਦਿਨ 13 ਘੜੀਆਂ ਦਾ ਸਮਾਂ ਬਭੌਰ ਸ਼ਹਿਰ ਵਿੱਚ ਗੁਜ਼ਾਰਨਾ ਕੀਤਾ। ਚੋਜੀ ਪ੍ਰੀਤਮ ਜੀ ਉੱਥੇ ਸਤਲੁਜ ਦੇ ਕੰਢੇ ਤੇ ਸੱਚੇ ਪਾਤਸ਼ਾਹ ਮਹਾਰਾਜ ਇਹ ਮਹਾਨ ਪਵਿੱਤਰ ਬਾਣੀ ਚੌਪੀ ਸਾਹਿਬ ਦੀ ਰਚਨਾ ਕੀਤੀ। ਨਾਲ ਆਗਿਆ ਕੀਤੀ ਇੱਥੇ ਜਿਹੜੇ ਸਿੱਖ ਦਰਸ਼ਨਾਂ ਨੂੰ ਆਉਣ ਗੁਰਮਤਿ ਅਨੁਸਾਰ ਮਨੋ ਭਾਵਨਾਵਾਂ ਪੂਰੀਆਂ ਕਰਨ ਵਾਸਤੇ ਚੌਪੀ ਸਾਹਿਬ ਦੇ 13 ਪਾੜੇ ਤੇ ਬੈਠ ਕੇ ਕਰਨ ਨਹੀਂ ਕਰ ਸਕਦੇ ਸਰਵਣ ਕਰਨ, ਉਹਨਾਂ ਦੀ ਭਾਵਨਾ ਪੂਰੀ ਹੋਵੇਗੀ। ਉੱਥੇ ਬਿੰਦ ਸੰਗਤਾਂ ਜਾਂਦੀਆਂ ਨੇ, ਬਹੁਤ ਵੱਡਾ ਗੁਰਦੁਆਰਾ। ਸੱਚਖੰਡ ਵਾਸੀ ਬਾਬਾ ਸੇਵਾ ਸਿੰਘ ਜੀ ਮਹਾਂਪੁਰਖਾਂ ਨੇ ਕਿਲ੍ਹਾ ਆਨੰਦਗੜ੍ਹ ਵਾਲਿਆਂ ਉੱਥੇ ਬੁਲਾਉਣਾ ਕੀਤਾ, ਬਹੁਤ ਆਲੀਸ਼ਾਨ। ਦਾਸ ਨੂੰ ਵੀ ਸਮਾਂ ਮਿਲਿਆ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਥੋੜ੍ਹਾ ਜਿਹਾ ਸਮਾਂ ਉੱਥੇ ਸੇਵਾ ਕਰਨ ਦਾ। ਬਹੁਤ ਆਲੀਸ਼ਾਨ ਗੁਰਦੁਆਰਾ, ਲੰਗਰ ਹਾਲ, ਦਰਸ਼ਨੀਆਂ ਡਿਉੜੀਆਂ ਬਹੁਤ ਸ਼ਾਨੋ ਸ਼ੌਕਤ ਆ। ਬੜੇ ਚਾਅ ਨਾਲ ਮਹਾਂਪੁਰਖ ਉੱਥੇ ਸੇਵਾ ਕਰਾਉਂਦੇ ਸਨ। ਸੋ ਉੱਥੇ ਜਿੰਨੇ ਵੀ ਗੁਰੂ ਕੇ ਸਿੱਖ ਜਾਂਦੇ ਦਰਸ਼ਨਾਂ ਨੂੰ ਉੱਥੇ ਬੈਠ ਕੇ ਅੰਦਰ ਸ੍ਰੀ ਦਰਬਾਰ ਸਾਹਿਬ ਜੀ ਦੇ 13 ਚੌਪੀ ਸਾਹਿਬ ਦੇ, ਬਲਕਿ ਇਸ ਤੋਂ ਜ਼ਿਆਦਾ ਵੀ ਕਈ ਗੁਰੂ ਕੇ ਸਿੱਖ ਪਾਠ ਕਰਦੇ ਨੇ। ਸੋ ਸਤਿਗੁਰਾਂ ਨੇ ਮਹਾਨ ਬਖਸ਼ਿਸ਼ ਸਤਲੁਜ ਦੇ ਕੰਢੇ ਤੇ ਤੀਰਥ ਤਦਰੋ ਗ੍ਰੰਥ ਸੁਧਾਰਾ ਇਹ ਗ੍ਰੰਥ ਦੀ ਬਖਸ਼ਿਸ਼ ਕੀਤੀ ਹੈ। ਮਹਾਨ ਪਵਿੱਤਰ ਬਾਣੀ ਦੁਆਰਾ ਸੱਚੇ ਪਾਤਸ਼ਾਹ ਕਲਗੀ ਵਾਲੇ ਸ਼ਹਿਨਸ਼ਾਹ ਜਿਵੇਂ ਉਪਦੇਸ਼ ਬਖਸ਼ੀ ਕਰਦੇ ਨੇ, ਗੁਰੂ ਕੇ ਸੰਗਤਾਂ ਸਰਵਣ ਕਰੋ।
ਓਮਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।
ਪਹਿਲਾਂ ਮੰਗਲ ਕਥਨ ਕੀਤਾ ਹੈ, ਇੱਕ ਓਮਕਾਰ, ਉਹ ਪ੍ਰਭੂ ਪਰਮੇਸ਼ਰ ਇੱਕ ਆ, ਉਹ ਅਦਵੈਤ ਸਰੂਪ ਆ ਪਰਮੇਸ਼ਰ, ਦਵੈਤ ਤੋਂ ਰਹਿਤ ਆ। ਜਦੋਂ ਦੋ ਹੋ ਗਏ, ਦਵੈਤ ਹੋ ਗਏ, ਉਹ ਓਮਕਾਰ ਆ, ਸੁੱਤੇ ਪ੍ਰਕਾਸ਼ ਆ। ਓਮਕਾਰ ਦੇ 63 ਪ੍ਰਕਾਰ ਦੇ ਭੇਦ ਆਉਂਦੇ ਨੇ ਧਾਰਮਿਕ ਗ੍ਰੰਥਾਂ ਦੇ ਵਿੱਚ, 63 ਪ੍ਰਕਾਰ ਦੇ ਅਰਥ ਆਉਂਦੇ ਨੇ ਓਮਕਾਰ ਦੇ। ਪਰ ਸਤਿਗੁਰੂ ਸਾਹਿਬ ਜੀ ਨੇ ਆਦਿ ਵਿੱਚ ਪਹਿਲਾਂ ਏਕਾ ਲਾ ਕੇ ਓਮਕਾਰ ਨੂੰ ਸਾਰਿਆਂ ਦਾ ਪ੍ਰਕਾਸ਼ਕ ਸਰੂਪ ਕਥਨ ਕਰਦੇ ਆ। ਆਦਿ ਵਿੱਚ ਏਕਾ ਲਾ ਦਿੱਤਾ ਕਿ ਉਹ ਓਮਕਾਰ ਸੁੱਤੇ ਪ੍ਰਕਾਸ਼ ਜਿਹਦਾ ਆਧਾਰ ਕੋਈ ਨਹੀਂ, ਆਪਣੇ ਆਸਰੇ ਤੇ ਆਪ ਆ ਪਰਮੇਸ਼ਰ, ਨਾਮ ਲੈਣ ਤੋਂ ਹਾਜ਼ਰ ਹੋ ਕੇ ਰੱਖਿਆ ਕਰਨ ਵਾਲਾ, ਜਿਹਨੂੰ ਕੋਈ ਪੈਦਾ ਕਰਨ ਵਾਲਾ ਨਹੀਂ। ਉਹ ਵਾਹਿਗੁਰੂ ਜੀ ਇੱਕ ਨੇ, ਉਹ 2 ਨਹੀਂ, 3 ਨਹੀਂ, 4 ਨਹੀਂ, 5 ਨਹੀਂ, ਇਸ ਗਿਣਤੀ ਤੋਂ ਰਹਿਤ ਨੇ। ਉਹ ਵਾਹਿਗੁਰੂ ਜੀ ਇੱਕ ਹਨ, ਇੱਕ ਓਅੰਕਾਰ, ਉਹ ਪ੍ਰਭੂ ਇੱਕ ਆ, ਅਦਵੈਤ ਸਰੂਪ ਹੈ ਓਅੰਕਾਰ, ਸਾਰਿਆਂ ਦਾ ਪ੍ਰਕਾਸ਼ਕ, ਸ੍ਰੀ ਸ਼੍ਰੋਮਣੀ ਵਾਹਿਗੁਰੂ ਵਿਸਮਾਰ ਤੇ ਚੇਤਨ ਸਰੂਪ, ਵਾਹਿ ਨਾਮ ਹੁੰਦਾ ਅਸਚਰਜ ਦਾ, ਗੋ ਹੁੰਦਾ ਅਗਿਆਨਤਾ ਦਾ ਹਨੇਰਾ, ਰੂਹ ਹੁੰਦਾ ਪ੍ਰਕਾਸ਼ ਕਰਨਾ, ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਵਾਹਿਗੁਰੂ ਜੀ ਦਾ ਅਸ਼ਚਰਜ ਨਾਮ। ਅਸ਼ਚਰਜ ਵਾਹਿ ਨੂੰ ਅਸ਼ਚਰਜ ਤਾਂ ਕਿਹਾ ਹੈ ਕਿ ਵਾਹ, ਜਿਵੇਂ ਕਿ ਵਾਹ ਪਈ ਵਾਹ, ਜਿਹਦਾ ਕੋਈ ਓੜਕ ਨਹੀਂ, ਇੰਨੀ ਖੁਸ਼ੀ, ਇੰਨਾ ਆਨੰਦ, ਚਰਜ ਹੁੰਦਾ ਜਿਹੜਾ ਗਿਣਤੀ ਮਿਣਤੀ ਲਿਖਿਆ ਜਾ ਸਕੇ, ਬਿਆਨ ਕੀਤਾ ਜਾ ਸਕੇ, ਉਹਨੂੰ ਚਰਜ ਕਿਹਾ ਜਾਂਦਾ। ਅਸ਼ਚਰਜ ਜਿਹੜਾ ਬਿਆਨ ਹੀ ਨਹੀਂ ਕੀਤਾ ਜਾ ਸਕੇ, ਬੋਲ ਕੇ ਦੱਸਿਆ ਨਾ ਜਾ ਸਕੇ, ਲਿਖ ਕੇ ਉਹਦੀ ਪੂਰੀ ਗਿਣਤੀ ਮਿਣਤੀ ਚ ਲਿਖਿਆ ਨਾ ਜਾ ਸਕੇ, ਮਿਣਤੀ ਨਾ ਕੀਤੀ ਜਾ ਸਕੇ, ਉਹਨੂੰ ਕਿਹਾ ਜਾਂਦਾ ਅਚਰਜ। ਉਹ ਹੋ ਗਿਆ ਸਮਾਧ। ਵਾਹਿਗੁਰੂ ਜੀ ਸਮਾਧ ਤੇ ਚੇਤਨ ਸਰੂਪ ਅਕਾਲ ਪੁਰਖ ਜੀ ਕੀ ਫਤਿਹ। ਉਸ ਵਾਹਿਗੁਰੂ ਜੀ ਦੀ ਸਦਾ ਫਤਿਹ ਹੈ, ਉਸ ਪਰਮੇਸ਼ਰ ਦੀ ਸਦਾ ਜਿੱਤ ਹੈ। ਵਾਹਿਗੁਰੂ ਜੀ ਦੀ ਸਦਾ ਜਿੱਤ ਹੈ।
ਪਾਤਸ਼ਾਹੀ ਦਸਵੇਂ
ਇਹ ਪਵਿੱਤਰ ਬਾਣੀ ਕਲਗੀ ਵਾਲੇ ਪਿਤਾ ਬਾਜਾ ਵਾਲੇ ਸਤਿਗੁਰੂ ਜੀ ਦਸਵੇਂ ਪਾਤਸ਼ਾਹ ਦੀ ਬਖਸ਼ ਰਹਿਮਤ ਹੈ। ਇਹ ਦਸਵੇਂ ਪਾਤਸ਼ਾਹ ਦੀ ਰਚਨਾ ਹੈ। ਜਿਵੇਂ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਵਿੱਚ ਮਹੱਲਾ ਪਹਿਲਾ, ਮਹੱਲਾ ਦੂਜਾ, ਮਹੱਲਾ ਤੀਜਾ, ਮਹੱਲਾ ਚੌਥਾ, ਮਹੱਲਾ ਪੰਜਵਾਂ, ਮਹੱਲਾ ਨਾਵਾਂ, ਇਸ ਤਰ੍ਹਾਂ ਸਿਰਲੇਖ ਆਉਂਦੇ ਨੇ। ਉੱਥੇ ਮਹੱਲੇ ਦਾ ਅਰਥ ਹੈ ਸਰੂਪ। ਕਈ ਵਾਰੀ ਅੱਜ ਦੇ ਸਮੇਂ ਚ ਹੁਣ ਮਹਿਲਾ ਪਾਠ ਕਰਨ ਲੱਗ ਪਏ। ਮਹਿਲਾ ਮਹਿਲਾ ਟਕਸਾਲੀ ਪਾਠ ਨਹੀਂ। ਮਹਿਲਾ ਦਾ ਅਰਥ ਹੁੰਦਾ ਇਸਤਰੀ, ਔਰਤ। ਜੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਬਾਰੇ ਉਹ ਲੋਕ ਇਹ ਦਲੀਲਾਂ ਦਿੰਦੇ ਨੇ ਕਿ ਸਤਿਗੁਰਾਂ ਨੇ ਆਪਣੇ ਆਪ ਨੂੰ ਇਸਤਰੀ ਨੂੰ ਪਰਮੇਸ਼ਰ ਦੀ ਇਸਤਰੀ ਖਵਾਇਆ, ਫਿਰ ਆਪਾਂ ਨੂੰ ਮਹੱਲਾ ਪਹਿਲਾ ਕਹਿਣ ਦੀ ਬਜਾਏ ਮਹਿਲਾ ਪਹਿਲੀ ਕਹਿਣਾ ਚਾਹੀਦਾ। ਫਿਰ ਮਹਿਲਾ ਪਹਿਲਾ ਕਿਉਂ ਕਹਿੰਦੇ ਆ? ਜੇ ਪਹਿਲਾ ਇਸਤਰੀ ਲਿੰਗ ਹੋ ਗਿਆ ਤੇ ਜਿਹੜਾ ਏਕਾ ਹੈ, ਏਕ ਨੂੰ ਆਪਾਂ ਪਹਿਲਾਂ ਬੋਲਣਾ ਹੈ, ਉਹਨੂੰ ਵੀ ਆਪਾਂ ਫਿਰ ਪਹਿਲੀ ਬੋਲਿਆ ਕਰੀਏ। ਇਸ ਕਰਕੇ ਮਨ ਮਤ ਧਾਰਨ ਕਰਨ ਵਾਲੇ ਲੋਕ ਆਪਣੀ ਮਰਜ਼ੀ ਨਾਲ ਜੋ ਜੀ ਕਰੇ ਬੋਲੀ ਜਾਂਦੇ ਨੇ। ਜਦੋਂ ਉਚਾਰਨ ਕਰਨਾ, ਮਹੱਲਾ ਪਾਠ ਕਰਨ, ਮਹੱਲਾ ਸਰੂਪ, ਵਜੂਦ, ਹਸਤੀ, ਤਾਕਤ, ਇਹਦੇ ਅਰਥ ਨੇ। ਇਹ ਮਹੱਲਾ ਸਤਿਗੁਰੂ ਸਾਹਿਬ ਸਤਿਗੁਰਾਂ ਦਾ ਆਵਾਜ਼ ਕਿਹਾ ਕਿ ਮਹੱਲਾ ਪਹਿਲਾ, ਵਾਹਿਗੁਰੂ ਜੀ ਦਾ ਪਹਿਲਾ ਸਰੂਪ, ਪਹਿਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਮਹੱਲਾ ਦੂਜਾ, ਦੂਸਰਾ ਸਰੂਪ, ਦੂਸਰੇ ਪਾਤਸ਼ਾਹ। ਸੋ ਇਸੇ ਤਰ੍ਹਾਂ ਜਿਵੇਂ ਮਹੱਲਾ ਪਹਿਲਾ, ਦੂਜਾ, ਤੀਜਾ, ਮਹੱਲਾ ਚੌਥਾ, ਮਹੱਲਾ ਪੰਜਵਾਂ, ਮਹੱਲਾ ਨਾਵਾਂ, ਇਉਂ ਉਚਾਰਨ ਕਰਦੇ ਉੱਤੇ ਪਾਤਸ਼ਾਹੀ ਦਸਵੀਂ ਕਹਿਣਾ, ਪਾਤਸ਼ਾਹੀ ਦਸ ਨਹੀਂ ਕਹਿਣਾ, ਦਸਵੀਂ ਪਾਤਸ਼ਾਹੀ ਕਿ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰਾਂ ਦੀ ਬਖਸ਼ਿਸ਼ ਪਵਿੱਤਰ ਬਾਣੀ ਦਸਮ ਦੀ ਬਾਣੀ ਵਿੱਚ ਜਿੱਥੇ ਹੈਡਿੰਗ ਆਉਂਦੇ ਨੇ ਉੱਥੇ ਪਾਤਸ਼ਾਹੀ ਦਸਵੀਂ ਸ਼ਬਦ ਆਉਂਦਾ ਹੈ। ਸੋ ਦਸਵੇਂ ਪਾਤਸ਼ਾਹ ਸਤਿਗੁਰੂ ਸਾਹਿਬ ਬਖਸ਼ਿਸ਼ ਕਰਦੇ ਹਨ। ਕਬਿਓ ਬਾਤ ਬੇਨਤੀ, ਇਹ ਚੌਪੀ ਸਾਹਿਬ ਦੀ ਬਾਣੀ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਆਪ ਨੂੰ ਕਵੀ ਬਿਆਨ ਕਰਕੇ, ਪਰਮੇਸ਼ਰ ਦੀ ਉਪਮਾ ਮਹਿਮਾ ਕਰਨ ਵਾਲੇ ਕਵੀ ਬਿਆਨ ਕਰਕੇ ਆਪਣੇ ਵੱਲੋਂ ਅਕਾਲ ਪੁਰਖ ਦੇ ਸਨਮੁਖ ਬੇਨਤੀ ਰੂਪ ਵਿੱਚ ਉਚਾਰਨ ਕੀਤੀ ਹੈ। ਤੇ ਆਪਾਂ ਨੂੰ ਬੇਨਤੀ ਕਰਨ ਦਾ ਤਰੀਕਾ, ਜੁਗਤੀ, ਢੰਗ, ਤਰੀਕਾ ਦੱਸ ਦਿੱਤਾ। ਕਈ ਵਾਰੀ ਸਾਨੂੰ ਬੇਨਤੀ ਕਰਨ ਦੇ ਲਫ਼ਜ਼ ਨਹੀਂ ਆਉਂਦੇ, ਸਾਨੂੰ ਪਤਾ ਨਹੀਂ ਅਸੀਂ ਬੋਲੀਏ ਕੀ, ਕਹੀਏ ਕੀ। ਕਈ ਵਾਰੀ ਭੁਲੇਖੇ ਨਾਲ ਕੁਝ ਹੋਰ ਕਿਹਾ ਜਾਂਦਾ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਅੰਮ੍ਰਿਤਸਰ ਸਾਹਿਬ ਤਖ਼ਤ ਸੁਸ਼ੋਭਿਤ ਨੇ ਹਜ਼ੂਰ ਦੇ ਚਰਨਾਂ ਵਿੱਚ ਇੱਕ ਬਜ਼ੁਰਗ ਮਾਤਾ ਅਤ ਬਿਰਧ ਸੀ, ਪਹਿਲੀ ਵਾਰੀ ਆਏ ਸਤਿਗੁਰਾਂ ਦੇ ਦਰਸ਼ਨਾਂ ਨੂੰ, ਪਤਾ ਨਹੀਂ ਸੀ ਮਾਤਾ ਜੀ ਨੂੰ ਕਹਿਣਾ ਕੀ ਹੈ, ਕੀ ਬੇਨਤੀ ਕਰਨੀ ਹੈ। ਸਿਆਣੇ ਸਿੱਖ ਨੂੰ ਪੁੱਛਿਆ, ਗੁਰੂ ਕੇ ਪਿਆਰਿਓ, ਮੈਂ ਸਤਿਗੁਰੂ ਦੇ ਚਰਨਾਂ ਵਿੱਚ ਅੱਜ ਪਹਿਲੀ ਵਾਰੀ ਆਈ ਹਾਂ, ਮੈਨੂੰ ਪਤਾ ਨਹੀਂ ਕੀ ਕਹਿਣਾ ਹੈ, ਆਪ ਜੀ ਕਿਰਪਾ ਕਰਕੇ ਦੱਸੋ ਹਜ਼ੂਰ ਦੇ ਚਰਨਾਂ ਵਿੱਚ ਜਾ ਕੇ ਮੈਂ ਕਿਵੇਂ ਬੇਨਤੀ ਕਰਾਂ, ਕੀ ਬਚਨ ਕਰਾਂ। ਭਾਈ ਗੁਰਦਾਸ ਜੀ ਕਹਿਣ ਲੱਗੇ, ਮਾਤਾ ਜੀ ਤੁਸੀਂ ਸਤਿਗੁਰੂ ਦੇ ਚਰਨਾਂ ਵਿੱਚ ਜਾ ਕੇ ਹੱਥ ਜੋੜ ਕੇ ਖਲੋ ਕੇ ਫਿਰ ਨਮਸਕਾਰ ਕਰਕੇ ਮੱਥਾ ਟੇਕ ਕੇ ਉੱਠ ਕੇ ਖਲੋ ਕੇ ਬੇਨਤੀ ਕਰਨੀ, ਸਤਿਗੁਰੂ ਪਿਤਾ ਜੀ ਅਸੀਂ ਸਦਾ ਭੁੱਲਣ ਹਾਰੇ, ਤੁਸੀਂ ਸਦਾ ਬਖਸ਼ਣ ਹਾਰੇ, ਅਸੀਂ ਗਲਤੀਆਂ ਨਾਲ ਭਰੇ ਸੱਚੇ ਪਾਤਸ਼ਾਹ, ਤੁਸੀਂ ਸਾਡੀਆਂ ਗਲਤੀਆਂ ਬਖਸ਼ ਦਿਓ, ਮਿਹਰ ਕਰੋ, ਦਇਆ ਕਰੋ। ਮਾਤਾ ਚੇਤਾ ਕਰਦੀ ਗਈ, ਯਾਦ ਕਰਦੀ ਗਈ। ਜਦੋਂ ਹਜ਼ੂਰ ਦੇ ਚਰਨਾਂ ਵਿੱਚ ਪਹੁੰਚੀ, ਬਜ਼ੁਰਗ ਮਾਤਾ ਸੀ ਨਾ, ਮੱਥਾ ਟੇਕਿਆ, ਮੁੜ ਮੁੜ ਕੇ ਯਾਦ ਕਰੇ, ਅਚਾਨਕ ਅੱਖਰਾਂ ਦਾ ਅੱਗਾ ਪਿੱਛਾ ਹੋ ਗਿਆ। ਕਹਿਣਾ ਤੇ ਸੀ ਸੱਚੇ ਪਾਤਸ਼ਾਹ ਅਸੀਂ ਭੁੱਲਣ ਹਾਰੇ, ਤੁਸੀਂ ਬਖਸ਼ਣ ਹਾਰੇ। ਉੱਠ ਕੇ ਖਲੋ ਕੇ ਬੇਨਤੀ ਕਰਦਿਆਂ ਕਹਿ ਦਿੱਤਾ, ਸਤਿਗੁਰੂ ਪਿਤਾ ਜੀ ਤੁਸੀਂ ਸਦਾ ਗਲਤੀਆਂ ਕਰਨੀਆਂ, ਅਸੀਂ ਸਦਾ ਤੁਹਾਨੂੰ ਬਖਸ਼ਣਾ, ਤੁਸੀਂ ਭੁੱਲਣ ਹਾਰੇ, ਅਸੀਂ ਬਖਸ਼ਣ ਹਾਰੇ। ਗੁੱਸਾ ਨਹੀਂ ਕੀਤਾ। ਅੱਜ ਜੇ ਕੋ ਸਾਨੂੰ ਸਾਡੇ ਸੰਤਾਂ ਦੇ ਮਹਿਕਮੇ ਚੋਂ ਕੋ ਆ ਕੇ ਕਹਿ ਦੇਵੇ ਨਾ, ਜੇ ਕੋ ਪੂਰਨ ਸੰਤ, ਸੰਤ ਬਾਬਾ ਕਰਤਾਰ ਸਿੰਘ ਜੀ, ਸੰਤ ਬਾਬਾ ਜਰਨੈਲ ਸਿੰਘ ਵਰਗਾ ਹੋਵੇ ਤਾਂ ਕੋਈ ਕਿਹਾ ਨਹੀਂ ਜਾ ਸਕਦਾ। ਅਸੀਂ ਉਸ ਵੇਲੇ ਕਹਿੰਦੇ ਕੌਣ ਆ ਗਿਆ ਝੱਲਾ ਮੂਰਖ ਪਾਗਲ, ਨੂੰ ਫੜੋ, ਇਹਨੂੰ ਬੋਲਣ ਦੀ ਜਾਚ ਸਿਖਾਓ, ਇਹਨੇ ਸੰਗਤ ਵਿੱਚ ਕਿਹਦਾ ਸਿੱਖਿਆ ਸਿਖਾਇਆ ਆ ਗਿਆ, ਮਾੜੇ ਬਚਨ ਕੋ ਕੀਤੇ ਨੇ, ਇਹਨੂੰ ਸੁਧਾਰਨਾ ਕਰੋ ਚੰਗੀ ਤਰ੍ਹਾਂ। ਪਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਕੱਢ ਕੱਢ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਸਤਿਗੁਰੂ ਸਾਹਿਬ ਅੰਤਰਜਾਮੀ ਪੁਰਖ ਵਧਾਤੇ, ਸਭਦਾ ਮਨ ਕੇ ਪੂਰੇ, ਸਾਰਿਆਂ ਦੇ ਦਿਲਾਂ ਦੇ ਜਾਣਨ ਵਾਲੇ ਸੱਚੇ ਪਾਤਸ਼ਾਹ ਮਹਾਰਾਜ ਆਨੰਦ ਵਿੱਚ ਮਗਨ ਨੇ, ਕਿਉਂਕਿ ਸਤਿਗੁਰੂ ਜੀ ਆਪ ਸਤ ਚੇਤਨ ਆਨੰਦ ਸਰੂਪ ਨੇ। ਸੱਚੇ ਪਾਤਸ਼ਾਹ ਜੇ ਆਪ ਸਤ ਚੇਤਨ ਆਨੰਦ ਸਰੂਪ ਨੇ ਤੇ ਸਤਿਗੁਰਾਂ ਦੇ ਦਰਸ਼ਨ ਕਰਨ ਨਾਲ ਵੀ ਸਤ ਚੇਤਨ ਆਨੰਦ ਸਰੂਪ ਦੀ ਬਖਸ਼ਿਸ਼ ਹੁੰਦੀ ਆ। ਕੋਲ ਖਲੋਤੇ ਗੁਰਸਿੱਖਾਂ ਨੇ ਥੋੜਾ ਖਿਆਲ ਕੀਤਾ, ਮਹਾਰਾਜ ਜੀ ਨੇ ਇਸ਼ਾਰਾ ਕੀਤਾ, ਕੁੱਝ ਨੀ ਕਹਿਣਾ, ਮਾਤਾ ਜੋ ਬੋਲਦੀ ਬੋਲੀ ਜਾਣ ਦਿਓ। ਬੋਲਦਿਆਂ ਬੋਲਦਿਆਂ ਲਫ਼ਜ਼ ਇਹ ਬਦਲ ਗਿਆ ਜੋ ਕਹਿਣਾ ਸੀ ਨਾ ਕਿ ਤੁਸੀਂ ਭੁੱਲਣ ਹਾਰੇ ਅਸੀਂ ਬਖਸ਼ਣ ਹਾਰੇ। ਇੰਨੀ ਤੇਜ਼ ਪੀਣਾ ਕਾਹਲੀ ਨਾ ਵੀ ਕਿਤੇ ਭੁੱਲ ਨਾ ਜਾਵਾਂ, ਜਿੰਨੀ ਬਹੁਤੀ ਵਾਰੀ ਕਹਿ ਦੇਵਾਂ ਓਨਾ ਕਿਹਾ ਜਾਵੇ, ਸੰਗਤ ਪਿੱਛੇ ਕਾਫੀ ਆ, ਜ਼ਿਆਦਾ ਵਾਰਾ ਕਹਿਣ ਤੋਂ ਸਤਿਗੁਰੂ ਜੀ ਮੈਨੂੰ ਛੇਤੀ ਬਖਸ਼ ਲੈਣਗੇ। ਕਹਿੰਦਿਆਂ ਕਹਿੰਦਿਆਂ ਇਹ ਬਚਨ ਇਉਂ ਹੋ ਗਿਆ, ਭੁੱਲਣ ਹਾਰੇ ਬਖਸ਼ਣ ਹਾਰੇ, ਤੁਸੀਂ ਭੁੱਲਣ ਹਾਰੇ ਅਸੀਂ ਬਖਸ਼ਣ ਹਾਰੇ, ਤੁਸੀਂ ਤੇ ਅਸੀਂ ਦੋਵੇਂ ਲਫ਼ਜ਼ ਵਿੱਚੋਂ ਨਿਕਲ ਗਏ। ਇਹ ਰਹਿ ਗਿਆ ਭੁੱਲਣ ਹਾਰੇ ਬਖਸ਼ਣ ਹਾਰੇ, ਭੁੱਲਣ ਹਾਰੇ ਬਖਸ਼ਣ ਹਾਰੇ, ਭੁੱਲਣ ਹਾਰੇ ਬਖਸ਼ਣ ਹਾਰੇ। ਜਦੋਂ ਕੁਝ ਦੋ ਚਾਰ ਪੰਜ ਦਸ ਵਾਰੀ ਕਿਹਾ, ਹਜ਼ੂਰ ਨੇ ਕਿਰਪਾ ਦ੍ਰਿਸ਼ਟੀ ਕੀਤੀ, ਮਾਤਾ ਦੀ ਸਮਾਧੀ ਲੱਗ ਗਈ, ਖਲੋਤੀ ਨਿਰਵਿਕਲਪ ਸਮਾਧੀ ਵਿੱਚ ਹੋ ਗਈ। ਤਕਰੀਬਨ ਢਾਈ ਤਿੰਨ ਘੰਟੇ ਖਲੋਤੀ ਰਹੀ। ਇੰਨਾ ਸਮਾਂ ਖਲੋਂਦਿਆਂ ਇਹ ਬੱਚੇ ਰਸਨਾ ਤੋਂ ਨਿਕਲ ਰਹੇ ਨੇ, ਨੇਤਰ ਬੰਦ ਨੇ, ਰਸਨਾ ਦੇ ਵਿੱਚੋਂ ਆਵਾਜ਼ ਆ ਰਹੀ ਹੈ, ਭੁੱਲਣ ਹਾਰੇ ਬਖਸ਼ਣ ਹਾਰੇ, ਭੁੱਲਣ ਹਾਰੇ ਬਖਸ਼ਣ ਹਾਰੇ। ਇਹ ਜਾਪ ਬਣ ਗਿਆ ਕਿ ਸੱਚੇ ਪਾਤਸ਼ਾਹ ਅਸੀਂ ਸੰਸਾਰੀ ਜੀਵ ਜਿੰਨੇ ਆ, ਹਜ਼ੂਰ ਸਤਿਗੁਰੂ ਜੀ ਅਸੀਂ ਭੁੱਲਣ ਹਾਰੇ ਆ, ਤੁਸੀਂ ਬਖਸ਼ਣ ਹਾਰੇ ਜੇ। ਇਹ ਜਾਪ ਐਸਾ ਪ੍ਰਚਲਿਤ ਹੋਇਆ, ਐਸਾ ਆਨੰਦ ਆਇਆ, ਸੁਰਤ ਜੁੜ ਗਈ, ਮਨ ਲੱਗ ਗਿਆ। ਜਦੋਂ ਢਾਈ ਤਿੰਨ ਘੰਟੇ ਹੋ ਗਏ, ਹਜ਼ੂਰ ਨੇ ਸੇਵਕ ਨੂੰ ਕਿਹਾ, ਮਾਤਾ ਜੀ ਨੂੰ ਕਹਿ ਕੇ ਬਿਠਾਓ। ਸੱਚੇ ਪਾਤਸ਼ਾਹ ਆਵਾਜ਼ ਦੇ ਕੇ ਵੀ ਕਿਹਾ, ਮਾਤਾ ਜੀ ਨੇਤਰ ਖੋਲ ਕੇ ਖਲੋ, ਤੁਸੀਂ ਦਰਸ਼ਨਾਂ ਵਾਸਤੇ ਆਏ ਜੇ, ਸੰਗਤ ਦੇ ਦਰਸ਼ਨਾਂ ਨੂੰ ਆਏ ਜੇ, ਗੁਰੂ ਘਰ ਦਰਸ਼ਨਾਂ ਵਾਸਤੇ ਆਏ ਜੇ। ਨੇਤਰ ਖੋਲੇ, ਹਜ਼ੂਰ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ, ਮਾਤਾ ਜੀ ਸੰਗਤ ਬੇਨਤ ਆਈ ਹੈ, ਹੋਰ ਵੀ ਸੰਗਤਾਂ ਨੇ ਬਚਨ ਬਿਲਾਸ ਕਰ ਰਹੇ ਨੇ, ਤੁਸੀਂ ਹੁਣ ਕਿਰਪਾ ਕਰੋ ਇੱਕ ਪਾਸੇ ਬੈਠ ਜਾਓ। ਇੰਨਾ ਪਿਆਰ ਕੀਤਾ, ਆਨੰਦ ਆ ਗਿਆ। ਤੇ ਮਾਤਾ ਕਹਿਣ ਲੱਗੀ, ਸੱਚੇ ਪਾਤਸ਼ਾਹ ਆਪ ਜੀ ਨੇ ਜਿਹੜੀ ਅੱਜ ਕਿਰਪਾ ਕੀਤੀ, ਰਹਿਮਤ ਕੀਤੀ ਸੱਚੇ ਪਾਤਸ਼ਾਹ, ਇਸ ਕਿਰਪਾ ਚ ਕਿਤੇ ਫਰਕ ਨਾ ਪੈ ਜਾਵੇ, ਇਸ ਆਨੰਦ ਵਿੱਚ ਫਰਕ ਨਾ ਪੈ ਜਾਵੇ, ਜਿਹੜਾ ਜੁਗਾਂ ਜਗੰਤਰਾਂ ਤੱਕ ਸਿਮਰਨ ਕਰਦਿਆਂ, ਜਨਮਾਂ ਜਨਮਾਤਰਾਂ ਦਾ ਸਿਮਰਨ ਕਰਦੇ ਕਰਦੇ ਲੋਕ ਜੋ ਸਮਾਧੀ ਨੂੰ ਲੱਭਦੇ ਨੇ, ਉਹ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਦਿਆਂ ਇੱਕ ਰਸ ਜਦੋਂ ਪੂਰੇ ਆਨੰਦ ਵਿੱਚ ਬੇਨਤੀ ਕੀਤੀ, ਸਤਿਗੁਰਾਂ ਨੇ ਕਿਰਪਾ ਕਰ ਦਿੱਤੀ ਤੇ ਸਤਿਗੁਰਾਂ ਨੇ ਗੁੱਸਾ ਨਹੀਂ ਕੀਤਾ, ਬਲਕਿ ਰੱਬੀ ਬਾਣੀ ਵਿੱਚ ਜ਼ਿਕਰ ਕਰ ਦਿੱਤਾ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਪੀ ਖਰੇ ਹਰ ਭਾਣੇ, ਜਨ ਨਾਨਕ ਨਾਮ ਦੀ ਬਾਣ ਹੈ ਹਰ ਤਾਣ ਸਤਾਣੇ। ਜੇ ਬਾਹਰੋਂ ਭੁੱਲ ਚੁੱਕ ਬੋਲਦੇ ਤੇ ਅੰਦਰੋਂ ਭਾਣੇ ਚ ਖਰੇ ਨੇ, ਬਿਲਕੁਲ ਠੀਕ ਨੇ, ਬਿਲਕੁਲ ਦਰੁਸਤ ਨੇ। ਐਸੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਸ ਬਾਣੀ ਦੁਆਰਾ ਗੁਰੂ ਨਾਨਕ ਸਾਹਿਬ ਜੀ ਦੇ ਦਸਵੀਂ ਜੋਤ ਕਲਗੀ ਵਾਲੇ ਪਿਤਾ ਬਾਜਾਂ ਵਾਲੇ ਸਤਿਗੁਰੂ ਜੀ ਕਿਰਪਾ ਕਰਕੇ ਬਖਸ਼ੀ ਕਰਦੇ ਨੇ। ਕਵੀ ਵਾਜ ਬੇਨਤੀ, ਸੋ ਕਵੀ ਸਤਿਗੁਰੂ ਜੀ ਆਪਣੇ ਆਪ ਨੂੰ ਕਵੀ ਸੰਬੋਧਨ ਕਰਦੇ ਆ, ਬੇਨਤੀ ਰੂਪ ਵਿੱਚ ਬਖਸ਼ੀ ਕਰਦੇ ਤੇ ਆਪਾਂ ਨੂੰ ਬੇਨਤੀ ਕਰਦਾ ਤਰੀਕਾ ਦੱਸਦੇ ਨੇ। ਇੱਕ ਤਾਂ ਨਿਤ ਨੇਮ ਹੋ ਜਾਂਦਾ, ਦੂਸਰਾ ਬਾਣੀ ਪੜਦੇ ਆ ਵਾਹਿਗੁਰੂ ਜੀ ਸਨਮੁਖ ਅਰਦਾਸ ਬੇਨਤੀ ਸਵੈ ਰੱਖਿਆ ਹੋ ਜਾਂਦੀ ਹੈ। ਸੋ ਜਿਵੇਂ ਸਤਿਗੁਰੂ ਜੀ ਬਖਸ਼ੀ ਕਰਦੇ ਹਨ, ਸਰਵਣ ਕਰੋ ਚੌਪੀ ਚਾਰਨ ਕਰਕੇ, ਚੌਪੀ ਪਿੰਗਲ ਅਨੁਸਾਰ ਛੰਦ ਦਾ ਵਾਚ ਕਿਆ, ਇਹਦੇ ਚਾਰ ਚਾਰ ਚਰਨ ਭਾਵ ਚਾਰ ਚਾਰ ਪੰਗਤੀਆਂ ਆਉਂਦੀਆਂ, ਇਹ ਚੌਪੀ ਦੇ ਇੱਕ ਚੌਪੀ ਚਾਰ ਪੰਗਤੀਆਂ ਹੁੰਦੀਆਂ ਨੇ। ਇਸ ਤਰ੍ਹਾਂ ਇਹ ਇੱਕ ਮਾਤਰਕ ਛੰਦ ਵੀ ਆ, ਇੱਕ ਚਰਨ ਵਿੱਚ 15 ਜਾਂ 16 ਮਾਤਰਾ ਹੁੰਦੀਆਂ ਨੇ। ਸੋ ਸਤਿਗੁਰੂ ਸਾਹਿਬ ਬਾਣੀ ਉਚਾਰਨ ਕਰਕੇ ਰਹਿਮਤ ਕਰਦੇ ਹਨ,
ਹਮਰੀ ਕਰੋ ਹਾਥ ਦੈ ਰੱਛਾ।
ਹਜ਼ੂਰ ਫਰਮਾਉਂਦੇ ਨੇ ਕਲਗੀ ਵਾਲੇ ਪਿਤਾ ਹੈ ਅਕਾਲ ਪੁਰਖ ਵਾਹਿਗੁਰੂ ਜੀ, ਸਾਡੇ ਉੱਪਰ ਮਿਹਰ ਭਰਿਆ ਹੱਥ ਰੱਖ ਕੇ, ਕਿਰਪਾ ਦਾ ਹੱਥ ਰੱਖ ਕੇ ਰੱਖਿਆ ਕਰੋ ਜੀ।
ਪੂਰਨ ਹੋਏ ਚਿੱਤ ਕੀ ਇੱਛਾ,
ਸਾਡੇ ਚਿੱਤ ਦੀ ਇੱਛਾ ਜਿਹੜੀ ਹੈ ਪੂਰੀ ਕਰ ਦਿਓ। ਸਾਡੀ ਇੱਛਾ ਇਹ ਨਹੀਂ ਕਿ ਸਾਨੂੰ ਸਭ ਕੋਈ ਮਿਲੇ, ਗੁਆਂਢੀਆਂ ਨੂੰ ਕੋਈ ਨਾ ਮਿਲੇ। ਜਿਵੇਂ ਕਿਸੇ ਮਨੁੱਖ ਨੇ ਸ਼ਿਵਾਂ ਦੀ ਆਰਾਧਨਾ ਕੀਤੀ, ਸ਼ਿਵ ਜੀ ਪ੍ਰਤੱਖ ਹੋਏ, ਕਹਿਣ ਲੱਗੇ 10 ਪ੍ਰੇਮੀਆਂ ਕੀ ਚਾਹੀਦਾ, ਪਰ ਨਾਲ ਕਹਿਣ ਲੱਗੇ ਤੈਨੂੰ ਮਿਲੇਗਾ ਜੋ ਮੰਗੇਗਾ ਮਿਲੂਗਾ, ਪਰ ਗੁਆਂਢੀਆਂ ਨੂੰ ਦੁੱਗਣਾ ਮਿਲੂ। ਜੇ 100 ਰੁਪਇਆ ਮੰਗੇਗਾ ਗੁਆਂਢੀਆਂ ਨੂੰ 200 ਮਿਲੂ, 500 ਮੰਗੇਗਾ ਗੁਆਂਢੀਆਂ ਨੂੰ 1000 ਮਿਲੂ, 1000 ਮੰਗੇਗਾ ਤੇਰੇ ਨਾਲ ਦੇ ਗੁਆਂਢੀਆਂ ਨੂੰ 2000 ਮਿਲੂ, ਇਹ ਜ਼ਰੂਰ ਹੋਵੇਗਾ। ਕਹਿੰਦਾ ਜੀ ਫਿਰ ਤੁਸੀਂ ਵਰ ਦੇ ਦਿਓ ਤੇ ਮੈਂ ਸੋਚ ਵਿਚਾਰ ਕੇ ਮੰਗੂੰਗਾ ਮੈਂ ਕੀ ਮੰਗਣਾ। ਅਜੇ ਕੁਝ ਨਹੀਂ ਮੰਗਣਾ। ਵਰ ਤੁਹਾਡਾ ਕੈਮਰੇ ਜਦੋਂ ਮੰਗਾ ਮਿਲ ਜਾਵੇ। ਸ਼ਿਵ ਜੀ ਤਥਾਸਤੂ ਕਹਿ ਕੇ ਜਿਵੇਂ ਤੁਸੀਂ ਕਿਹਾ ਉਸੇ ਤਰ੍ਹਾਂ ਹੋਵੇਗਾ। ਤਥਾਸਤੂ ਦਾ ਇਹ ਅਰਥ ਹੁੰਦਾ ਹੈ ਇਹ ਕਹਿ ਕੇ ਅਲੋਪ ਹੋ ਗਏ। ਦੂਸਰੇ ਇੱਕ ਦਿਨ ਘਰਵਾਲੀ ਨਾਲ ਸਲਾਹ ਕਰਕੇ ਕਹਿਣ ਲੱਗੇ ਮੰਗੀਏ ਕੀ, ਗੁਆਂਢੀ ਜਿਹੜੇ ਆ ਇਹ ਨਹੀਂ ਦੱਸਣੇ ਚਾਹੀਦੇ। ਸਲਾਹ ਕਰਕੇ ਮੰਗ ਇਹ ਮੰਗੀ ਕਿ ਹੇ ਭੋਲੇ ਨਾਥ ਮੈਂ ਇੱਕ ਅੱਖ ਤੋਂ ਕਾਣਾ ਹੋ ਜਾ। ਹੁਣ ਆਪ ਇੱਕ ਅੱਖ ਤੋਂ ਕਾਣਾ ਗਿਆ, ਗੁਆਂਢੀ ਕਹਿੰਦੇ ਹੋ ਗਏ। ਫਿਰ ਕਹਿਣਗਾ ਹੇ ਭੋਲੇ ਨਾਥ ਮੇਰੇ ਬੂਹੇ ਅੱਗੇ ਇੱਕ ਖੂਹ ਲੱਗ ਜੇ, ਗੁਆਂਢੀਆਂ ਦੇ ਦੋ ਲੱਗ ਗਏ, ਡੁੱਬ ਕੇ ਮਰ ਗਏ ਵਿਚਾਰੇ। ਸਤਿਗੁਰੂ ਜੀ ਇਹੋ ਜਿਹੀ ਮੰਗ ਨਹੀਂ ਮੰਗਣ ਵਾਸਤੇ ਕਹਿੰਦੇ। ਸਤਿਗੁਰੂ ਸਾਹਿਬ ਜਿੱਥੇ ਕਹਿੰਦੇ ਹਮਰੀ ਕਰੋ ਆਦਰਸ਼ਾ ਪੂਰਨ ਹੋਏ ਚਿੱਤ ਕੀ ਇੱਛਾ, ਸਾਡੇ ਚਿੱਤ ਦੀ ਇੱਛਾ ਜਿਹੜੀ ਇਹ ਪੂਰੀ ਕਰ ਦਿਓ। ਅੱਗੇ ਇੱਛਾ ਪ੍ਰਗਟ ਕਰਦੇ ਹਨ ਮਹਾਰਾਜ,
ਤਵ ਚਰਨਨ ਮਨ ਰਹਿ ਹਮਾਰਾ।
ਹੇ ਵਾਹਿਗੁਰੂ ਜੀ ਸਾਡਾ ਮਨ ਆਪ ਦੇ ਚਰਨਾਂ ਵਿੱਚ ਜੁੜਿਆ ਰਵੇ।
ਆਪਣਾ ਜਾਣ ਕਰੋ ਪ੍ਰਤ ਪਾਰਾ,
ਆਪਣਾ ਅਧਰਾ ਜਾਂ ਸੇਵਕ ਜਾਣ ਕੇ। ਹੇ ਸੱਚੇ ਪਾਤਸ਼ਾਹ ਮੇਰੀ ਪਾਲਣਾ ਪੋਸਣਾ ਕਰੋ, ਅਧਰਾ ਅਜਾਨ ਸੇਵਕ ਜਾਣ ਕੇ, ਨਿਆਸਰਾ ਜਾਣ ਕੇ, ਕਿਰਪਾ ਕਰਕੇ ਸਾਡੀ ਪ੍ਰਤ ਪਾਲਣਾ ਕਰੋ ਜੀ। ਜਦੋਂ ਸਿਮਰਨ ਦੀ ਮੰਗ ਮੰਗ ਲਈ ਤੇ ਸਿਮਰਨ ਕਰਦਿਆਂ ਸਾਡੀ ਅਰਦਾਸ, ਸਾਡੇ ਸਤਿਗੁਰੂ ਜੀ ਦੀ ਬਖਸ਼ਿਸ਼, ਸਾਡਿਆਂ ਬਜ਼ੁਰਗਾਂ ਨੇ ਜਿਹੜੀ ਅਰਦਾਸ ਬਣਾਈ ਹੈ, ਅਖੀਰ ਤੇ ਅਰਦਾਸ ਦੀਆਂ ਇਹ ਪੰਕਤੀਆਂ ਨੇ ਸਹੀ ਪਿਆਰੇ ਮੇਲ। ਭਾਵੇਂ ਪੰਕਤੀਆਂ ਅੱਜ ਬਹੁਤੇ ਗੁਰੂ ਕੇ ਪਿਆਰੇ ਛੱਡੀ ਜਾਂਦੇ ਨੇ, ਜ਼ਰੂਰ ਪੜ੍ਹਨੀਆਂ ਚਾਹੀਦੀਆਂ ਨੇ। ਪੁਰਾਣੀ ਅਰਦਾਸ ਜਿਹੜੀ ਬਣੀ ਸੀ, ਜਿਹੜੀ ਅਰਦਾਸ ਭਾਈ ਮਨੀ ਸਿੰਘ ਨੇ ਬਣਾਈ ਸੀ ਨਾ, ਉਹਦੇ ਵਿੱਚ ਪੰਕਤੀਆਂ ਸੀ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਕਾ ਭਲਾ। ਇਹ ਪੰਕਤੀਆਂ ਅਖੀਰ ਤੇ ਸਨ। ਉਹਨਾਂ ਗੁਰੂ ਕੇ ਪਿਆਰਿਆਂ ਪਰਮੇਸ਼ਰ ਦੇ ਪਿਆਰਿਆਂ ਦਾ ਮੇਲ ਕਰਾਓ ਜਿਨ੍ਹਾਂ ਦੇ ਮਿਲਦਿਆਂ ਵਾਹਿਗੁਰੂ ਜੀ ਤੁਹਾਡਾ ਨਾਮ ਚੇਤੇ ਆਵੇ। ਤੇ ਅੱਗੇ ਕਿ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਕਾ ਭਲਾ। ਹੇ ਵਾਹਿਗੁਰੂ ਜੀ ਤੁਹਾਡੇ ਨਾਮ ਦੀ ਹਮੇਸ਼ਾ ਚੜ੍ਹਦੀ ਕਲਾ, ਤੇ ਤੁਹਾਡੇ ਭਾਣੇ ਹੁਕਮ ਵਿੱਚ ਸਾਰਿਆਂ ਦਾ ਭਲਾ ਹੋਵੇ, ਸਮੁੱਚਿਆਂ ਦਾ ਭਲਾ, ਕਿਸੇ ਦਾ ਬੁਰਾ ਨਹੀਂ। ਪਰ ਕਾ ਬੁਰਾ ਨਾ ਰੱਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਪਰਾਇਆ ਕਿਸੇ ਦਾ ਮਨ ਚ ਬੁਰਾ ਨਾ ਸੋਚੋ। ਤੇ ਸਤਿਗੁਰੂ ਜੀ ਕਹਿੰਦੇ ਤੁਹਾਨੂੰ ਕੋਈ ਦੁੱਖ ਤਕਲੀਫ ਨਹੀਂ ਹੋਵੇਗਾ। ਸੋ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਸਾਹਿਬ ਬਖਸ਼ੀ ਕਰਦੇ, ਆਪਣਾ ਜਾਣ ਕਰੋ ਪ੍ਰਤ ਪਾਰ।
ਹਮਰੇ ਦੁਸ਼ਟ ਸਭੇ ਤੁਮ ਕਾਵੋ,
ਸਾਡੇ ਦੁਸ਼ਟ ਜਿਹੜੇ ਨੇ ਅੰਦਰੂਨੀ ਬਰੂਨੀ ਸਾਰੇ ਦੁਸ਼ਮਣਾਂ ਨੂੰ ਆਪ ਕਿਰਪਾ ਕਰਕੇ ਨਾਸ ਕਰ ਦਿਓ। ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਸੱਚੇ ਪਾਤਸ਼ਾਹ ਜੀ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ, ਇਹ ਭੀਤਰ ਤੇ ਇਨ ਕੋ ਡਾਰੋ ਆਪਨ ਨਿਕਟ ਬੁਲਾਵੋ। ਕਿਰਪਾ ਕਰੋ ਮਿਹਰ ਕਰੋ, ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਇਹਨਾਂ ਤੋਂ ਦਇਆ ਦ੍ਰਿਸ਼ਟੀ ਕਰਕੇ ਬਚਾ ਲਓ। ਪਰ ਸਾਡੀ ਹਾਲਤ ਐਸੀ ਹੈ, ਕਾਮੀ ਕ੍ਰੋਧੀ ਚਾਤਰੀ ਬਾਜੀ ਕਰ ਬੇਕਾਮ, ਨਿੰਦਾ ਕਰਤਿਆਂ ਜਨਮ ਸਰਾਨੋ ਤਬੂ ਨਾ ਸਿਮਰਿਓ ਰਾਮ। ਕਾਮੀ ਕ੍ਰੋਧੀ ਚਾਤਰੀ ਚੁਸਤੀਆਂ ਚਲਾਕੀਆਂ ਕਰਨ ਵਾਲੇ, ਬਾਜੀਗਰਾਂ ਨੂੰ ਸਵਾਂਗ ਬਣਾ ਕੇ ਲੋਕਾਂ ਨੂੰ ਵਿਖਾਉਣ ਵਾਲੇ, ਬੇਕਾਮ ਕਿਸੇ ਕੰਮ ਦਾ ਜੀਵਨ ਨਹੀਂ, ਨਿਕੰਮਾ ਜੀਵਨ ਆ। ਐਸੀ ਹਾਲਤ ਬਾਜੀ ਕਰ ਬੇਕਾਮ, ਨਿੰਦਾ ਕਰਦਿਆਂ ਜਨਮ ਸਰਾਨੋ ਕਬੂ ਨਾ ਸਿਮਰਿਓ ਰਾਮ, ਨਿੰਦਾ ਕਰਦਿਆਂ ਕਰਦਿਆਂ ਜਨਮ ਲੰਘ ਗਿਆ। ਇੱਥੇ ਗੁਰੂ ਘਰ ਆ ਕੇ ਵੀ ਬਾਣੀ ਪੜ੍ਹਨ ਦਾ ਟਾਈਮ ਘੱਟ ਮਿਲਦਾ। ਜੇ ਗੱਲਾਂ ਕਰਨੀਆਂ ਜਿੰਨਾ ਸਮਾਂ ਮਰਜ਼ੀ ਜੋੜੇ ਕਰ ਲੰਘ ਜਾਵੇ, ਗੈਲਰੀ ਵਿੱਚ ਲੰਘ ਜਾਵੇ, ਗਲੀ ਵਿੱਚ ਲੰਘ ਜਾਵੇ, ਲੰਗਰ ਵਿੱਚ ਖਲੋ ਕੇ ਬਚਨ ਜਿੰਨੇ ਮਰਜ਼ੀ ਕੀਤੇ ਜਾਣ, ਨਿੰਦਿਆ ਚੁਗਲੀ ਦੋ ਦੋ ਚਾਰ ਚਾਰ ਪੰਜ ਪੰਜ ਘੰਟੇ ਵੀ, ਨਾ ਕਰਨ ਵਾਲੇ ਦੀ ਰਸਨਾ ਥੱਕਦੀ ਨਾ ਸੁਣਨ ਵਾਲੇ ਦੇ ਕੰਨ ਥੱਕਦੇ ਨੇ। ਪਰ ਇੱਥੇ ਬਾਣੀ ਪੜ੍ਹਦੇ ਜੀ ਥੱਕ ਜਾਂਦੇ, ਅੱਧੇ ਘੰਟੇ ਬਾਅਦ ਥਕੇਵਾ ਹੋ ਜਾਂਦਾ, ਅੱਖਾਂ ਥੱਕ ਜਾਂਦੀਆਂ, ਸਰੀਰ ਥੱਕ ਜਾਂਦਾ, ਨਿੰਦਿਆ ਚੁਗਲੀ ਤੇ ਕੋਈ ਥਕੇਵਾ ਨਹੀਂ। ਕਾਰਨ ਕੀ, ਕਿਉਂ ਨਹੀਂ ਥਕੇਵਾ? ਸਾਡਾ ਅੰਦਰ ਨਿੰਦਿਆ ਚੁਗਲੀ ਨਾਲ ਭਰਿਆ। ਜੋ ਕੁਛ ਸਾਡੇ ਅੰਦਰ ਆ ਉਹਨੇ ਉਹੋ ਹੀ ਖੁਰਾਕ ਮੰਗਣੀ ਆ। ਜਿਹੜੇ ਸਾਡੇ ਅੰਦਰ ਜੋ ਕੁਛ ਬੈਠਾ ਹੈ ਉਹਨੇ ਉਹ ਖੁਰਾਕ ਮੰਗਣੀ ਆ। ਪਰ ਅੰਦਰ ਦੀ ਉਹ ਖੁਰਾਕ ਜਿਹੜੀ ਆ, ਅੰਦਰ ਦੀ ਸਫਾਈ ਤਾਂ ਹੋਣੀ ਜੋ ਸਤਿਗੁਰਾਂ ਦੇ ਚਰਨਾਂ 'ਚ ਬੇਨਤੀ ਕਰਨ ਤੋਂ ਕਿ ਸਤਿਗੁਰੂ ਜੀ ਕਾਮ ਕ੍ਰੋਧ ਮੋਹ ਹੰਕਾਰ ਸਬਦ ਸਪਰਸ਼ ਰੂਪ ਰਸ ਗੰਧ ਇਹਨਾਂ ਵਿਸ਼ਿਆਂ ਤੋਂ ਕਿਰਪਾ ਕਰਕੇ ਦੂਰ ਕਰ ਦਿਓ, ਮਿਹਰ ਕਰ ਦਿਓ, ਆਪਣੇ ਚਰਨੀ ਲਾ ਲਓ, ਆਪਣਾ ਨਾਮ ਜਪਾਓ, ਦਇਆ ਦ੍ਰਿਸ਼ਟੀ ਕਰੋ। ਸੱਚੇ ਪਾਤਸ਼ਾਹ ਜੀ ਹਮਰੇ ਦੁਸ਼ਟ ਸਭੇ ਤੁਮ ਕਾਵੋ, ਸਾਡੇ ਦੁਸ਼ਟ ਅੰਦਰੂਨੀ ਬਰੂਨੀ ਜਿੰਨੇ ਦੁਸ਼ਮਣ ਨੇ ਸਾਰਿਆਂ ਨੂੰ ਨਾਸ ਕਰ ਦਿਓ। ਤੇ ਬਾਹਰੀ ਤੌਰ ਤੇ ਜਿਹੜੇ ਗੁਰੂ ਘਰ ਦੇ ਸਤਸੰਗੀਆਂ ਦੇ ਪਰਮੇਸ਼ਰ ਦੇ ਪਿਆਰਿਆਂ ਦੇ ਸਿਦਕੀ ਸੰਤੋਖੀ ਬੰਦਿਆਂ ਨੂੰ ਬਿਨਾਂ ਕਰਨ ਤੋਂ ਜ਼ਾਲਮ ਸੁਭਾਅ ਦੇ ਮੁਤਾਬਕ ਜ਼ੁਲਮ ਕਰਦੇ ਨੇ, ਉਹਨਾਂ ਜ਼ਾਲਮਾਂ ਨੂੰ ਵੀ ਸੱਚੇ ਪਾਤਸ਼ਾਹ ਆਪ ਹੀ ਕਿਰਪਾ ਕਰਕੇ ਸਜ਼ਾ ਦੇਣ ਵਾਲੇ ਜੇ। ਮੇਰ ਕਰੋ
ਆਪ ਹੱਥ ਦੇ ਮੋਹੇ ਬਚਾਓ।
ਇਸ ਨਿਮਾਣੇ ਸੇਵਕ ਨੂੰ ਕਿਰਪਾ ਕਰਕੇ ਮੇਹਰ ਭਰਿਆ ਹੱਥ ਦੇ ਕੇ ਕਿਰਪਾ ਦਾ ਹੱਥ ਦੇ ਕੇ ਤੇ ਅੰਦਰੂਨੀ ਬਰੂਨੀ ਸਾਰੇ ਦੁਸ਼ਮਣਾਂ ਦੇ ਹਮਲਿਆਂ ਤੋਂ ਆਪ ਕਿਰਪਾ ਕਰਕੇ ਬਚਾ ਲੋ ਸਭ। ਵਾਹਿਗੁਰੂ ਜੀ
ਸੁਖੀ ਬਸੇ ਮੋਰੋ ਪਰਿਵਾਰ।
ਕਲਗੀ ਵਾਲੇ ਪਿਤਾ ਕਹਿੰਦੇ ਸੁਖੀ ਬਸੇ ਮੋਰੋ ਪਰਿਵਾਰ, ਸਾਡਾ ਪਰਿਵਾਰ ਸੁਖਾਂ ਦੇ ਸਹਿਜ ਵਸਣਾ ਕੀਤ ਕਰੇ। ਅੱਗੇ ਪਰਿਵਾਰ ਦਾ ਨਿਰਣਾ ਵੀ ਕਰਨਗੇ ਸਤਿਗੁਰੂ ਜੀ। ਇਹ ਨਹੀਂ ਕਿ ਸਿੱਖਾਂ ਨੂੰ ਕੁਝ ਨਹੀਂ ਦਿੱਤਾ, ਆਪਣੇ ਪਰਿਵਾਰ ਦੇ ਸਾਹਿਬਜ਼ਾਦਿਆਂ ਦੇ ਤੇ ਸਤਿਗੁਰੂ ਜੀ ਦੇ ਮਹਿਲ ਸਾਡੇ ਮਾਤਾ ਜੀ ਮਾਤਾ ਅਜੀਤ ਕੌਰ, ਮਾਤਾ ਸੁੰਦਰ ਕੌਰ, ਮਾਤਾ ਸਾਹਿਬਦੇਵ ਕੌਰ, ਸਤਿਗੁਰੂ ਜੀ ਦੇ ਮਾਤਾ ਮਾਤਾ ਗੁਜਰੀ ਜੀ, ਸਤਿਗੁਰੂ ਜੀ ਦੇ ਪਿਤਾ ਸਤਿਗੁਰੂ ਤੇਗ ਬਹਾਦਰ ਸਾਹਿਬ ਤੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਮਾਤਾ ਨਾਨਕੀ ਜੀ, ਹੋਰ ਕੁਟੰਬ ਕਬੀਲੇ ਵਾਸਤੇ ਰਿਸ਼ਤੇਦਾਰਾਂ ਵਾਸਤੇ ਕੇਵਲ ਉਹਨਾਂ ਦੀ ਗੱਲ ਨਹੀਂ ਕੀਤੀ, ਸਤਿਗੁਰਾਂ ਜਿੱਥੇ ਪਰਿਵਾਰ ਦੀ ਗੱਲ ਕੀਤੀ। ਸੁਖੀ ਵਸੇ ਮੋਰੋ ਪਰਿਵਾਰ, ਸਾਡਾ ਪਰਿਵਾਰ ਸੁਖਾਂ ਦੇ ਸਹਿਤ ਵਸਣਾ ਕਰੇ। ਅੱਗੋਂ ਪਰਿਵਾਰ ਦਾ ਨਿਰਣਾ ਕਰਦੇ ਹਨ ਸਤਿਗੁਰੂ ਜੀ।
ਸੇਵਕ ਸਿੱਖੇ ਸਭੈ ਕਰਤਾਰਾ।
ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਿੰਨੇ ਵੀ ਗੁਰੂ ਘਰ ਦੇ ਸਿੱਖ ਸੇਵਕ ਨੇ, ਇੱਕ ਨਹੀਂ ਕਿੰਨੇ ਹੋ ਚੁੱਕੇ ਨੇ, ਕਿੰਨੇ ਹੁਣ ਨੇ, ਅੱਗੇ ਕਿੰਨੇ ਹੋਣਗੇ। ਧੰਨ ਕਲਗੀ ਵਾਲੇ ਪਿਤਾ, ਐਡੀ ਖੁੱਲੀ ਬਖਸ਼ਿਸ਼, ਇੰਨੇ ਖੁੱਲੇ ਗੱਫੇ, ਇੰਨੀਆਂ ਰਹਿਮਤਾਂ, ਇੰਨੀ ਦਇਆ, ਦਇਆ ਦਾ ਮੀਂਹ ਪਾ ਦਿੱਤਾ। ਦਇਆ ਦੇ ਸਮੁੰਦਰ ਨੇ ਐਸਾ ਦਇਆ ਦਾ ਕਿਰਪਾ ਦਾ ਸਮੁੰਦਰ ਹੀ ਭਰ ਦਿੱਤਾ ਸੱਚੇ ਪਾਤਸ਼ਾਹ ਜੀ ਨੇ, ਕਿ ਸਿੱਖ ਕਦੇ ਵੀ ਇਹ ਪਿਆਸੇ ਨਾ ਰਹਿਣ ਕਿਰਪਾ ਤੋਂ, ਕਦੇ ਇਸ ਕਿਰਪਾ ਤੋਂ ਧਿਆਏ ਨਾ ਰਹਿਣ। ਐਸਾ ਕਿਰਪਾ ਦਾ ਮੀਂਹ ਪਾ ਦਿੱਤਾ ਕਿਤੇ ਸਾਡੇ ਸਿੱਖ ਐਸੀ ਤਪਸ਼ਤਾ ਵਿੱਚ ਨਾ ਸੜ ਜਾਣ, ਐਸੀ ਰਹਿਮਤ ਕਰ ਦਿੱਤੀ ਸੱਚੇ ਪਾਤਸ਼ਾਹ। ਸੋ ਬਦਲ ਰੂਪ ਹੋ ਕੇ ਉਪਦੇਸ਼ ਰੂਪੀ ਐਸੀ ਵਰਖਾ ਕਰ ਦਿੱਤੀ ਕਲਗੀ ਵਾਲੇ ਪਿਤਾ ਨੇ, ਐਸੀ ਰਹਿਮਤ ਕਰ ਦਿੱਤੀ ਸੇਵਕ ਸਿੱਖ ਸਭੇ ਕਰਤਾਰ। ਜਿੰਨੇ ਵੀ ਗੁਰੂ ਘਰ ਦੇ ਸਿੱਖ ਸੇਵਕ ਨੇ ਉਹ ਸਾਰੇ ਮੇਰਾ ਪਰਿਵਾਰ, ਕਲਗੀ ਵਾਲੇ ਪਿਤਾ ਕਹਿੰਦੇ ਸਾਡਾ ਪਰਿਵਾਰ ਆ। ਇਹ ਸਾਰੇ ਜਿਹੜੇ ਨਾਦੀ ਤੇ ਬਿੰਦੀ ਅੰਸ਼, ਬਿੰਦੀ ਅੰਸ਼ ਹੁੰਦੀ ਬਿੰਦ ਤੋਂ ਪੈਦਾ ਹੋਏ, ਜਿਸ ਤਰ੍ਹਾਂ ਪਿਤਾ ਦਾ ਪੁੱਤਰ, ਪੁੱਤਰ ਦਾ ਜੋਗਾ ਪੋਤਰਾ ਹੋ ਗਿਆ, ਇਹ ਬਿੰਦੀ ਅੰਸ਼ ਚੱਲਦੀ ਆ। ਜਿਹੜੇ ਗ੍ਰਸਥ ਤੋਂ, ਵਿਆਹ ਕਰਾਉਣ ਤੋਂ, ਸ਼ਾਦੀ ਸ਼ੁਦਾ ਹੋਣ ਤੋਂ ਪਰਿਵਾਰ ਚੱਲਦਾ, ਉਹਨੂੰ ਬਿੰਦੀ ਅੰਸ਼ ਕਿਹਾ ਜਾਂਦਾ। ਨਾਦੀ ਅੰਸ਼ ਦੀ ਨਾਦ ਉਪਦੇਸ਼ ਤੋਂ, ਆਪਾਂ ਜਿੰਨੇ ਗੁਰੂ ਕੇ ਸਿੱਖ ਬੈਠੇ ਆਪਾਂ ਕਲਗੀ ਵਾਲੇ ਦੀ ਨਾਦੀ ਅੰਸ਼, ਬਾਝਾਂ ਵਾਲੇ ਦੀ, ਕਿਉਂਕਿ ਅੰਮ੍ਰਿਤ ਛਕਣ ਆਉਣ ਲੱਗੇ ਆ। ਪੰਜ ਪਿਆਰੇ ਤੁਹਾਨੂੰ ਆਗਿਆ ਕਰਦੇ ਨੇ ਗੁਰੂ ਕੇ ਪਿਆਰਿਓ, ਗੁਰਸਿੱਖੋ, ਅੱਜ ਤੋਂ ਤੁਸੀਂ ਅੰਮ੍ਰਿਤ ਛਕ ਲਿਆ ਖੰਡੇ ਬਾਟੇ ਦਾ, ਤੁਸੀਂ ਬਣ ਗਏ ਗੁਰੂ ਕੇ ਖਾਲਸੇ। ਤੁਹਾਡੇ ਧਰਮ ਦੇ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਧਰਮ ਦੇ ਮਾਤਾ ਮਾਤਾ ਸਾਹਿਬਦੇਵ ਕੌਰ, ਅਸੀਂ ਕਲਗੀ ਵਾਲੇ ਪਿਤਾ ਦੀ ਨਾਦੀ ਅੰਸ਼ ਆ। ਸਤਿਗੁਰੂ ਜੀ ਕਹਿੰਦੇ ਸਾਡੇ ਨਾਦੀ ਤੇ ਬਿੰਦੀ ਅੰਸ਼, ਜਿੰਨੇ ਗੁਰੂ ਘਰ ਦੇ ਸਿੱਖ ਸੇਵਕ ਨੇ, ਸੇਵਕ ਸਿੱਖ ਸਭੇ ਕਰਤਾਰ, ਇਹ ਸਾਰੇ ਸੁੱਖਾਂ ਦੇ ਸਹਿਤ ਵਸਣਾ ਕਰਨ। ਵਾਹਿਗੁਰੂ ਜੀ ਆਪਣੀ ਕਿਰਪਾ ਦਾ ਹੱਥ ਦੇ ਕੇ ਮੇਰੀ ਹਮੇਸ਼ਾ ਰੱਖਿਆ ਕਰੋ, ਸਦਾ ਵਾਸਤੇ ਰੱਖਿਆ ਕਰੋ ਜੀ।
ਸਭ ਬੈਰਨ ਕੋ ਆਜ ਸੰਘਰੀਏ।
ਸਾਰੇ ਗੁਰੂ ਘਰ ਦੇ ਦੁਸ਼ਮਣਾਂ ਨੂੰ ਅੱਜ ਹੀ ਭਾਵ ਛੇਤੀ ਨਾਸ ਕਰ ਦਿਓ, ਖਤਮ ਕਰ ਦਿਓ ਦੁਸ਼ਮਣਾਂ ਨੂੰ।
ਪੂਰਨ ਹੋਏ ਹਮਾਰੀ ਆਸਾ।
ਐਸੀ ਮਿਹਰ ਕਰੋ ਸਾਡੀ ਆਸਾ ਪੂਰੀ ਹੋਵੇ।
ਤੋਰ ਭਜਨ ਕੀ ਰਹਿ ਪਿਆਸਾ।
ਤੇਰੇ ਭਜਨ ਦੀ ਭਾਵ ਨਾਮ ਸੰਬੰਧੀ ਪਿਆਸਾ, ਤਾਂ ਤੀਬਰ ਸਿੱਖ ਹਮੇਸ਼ਾ ਬਣੀ ਰਵੇ, ਹਮੇਸ਼ਾ ਮਨ ਤੀਬਰ ਤਾਂ ਸਿੱਖ ਬਣੀ ਰਵੇ, ਕਿ ਵਾਹਿਗੁਰੂ ਜੀ ਤੁਹਾਡਾ ਸਿਮਰਨ ਕਰੀਏ।
ਤੁਮੈ ਛਾੜ ਕੋਈ ਅਵਰ ਨਾ ਧਿਆਉ।
ਤੇ ਨਾਲ ਮਹਾਰਾਜ ਵੇਖੋ ਕਿੰਨੀ ਬਖਸ਼ਿਸ਼ ਰਹਿਮਤ ਕਰੀ ਜਾਂਦੇ, ਸਿਮਰਨ ਵਾਸਤੇ, ਸੁੱਖ ਵਾਸਤੇ, ਸਹੂਲਤਾਂ ਵਾਸਤੇ, ਦੁਸ਼ਮਣਾਂ ਨੂੰ ਨਾਸ ਕਰਨ ਵਾਸਤੇ, ਅੰਦਰੂਨੀ ਬਰੂਨੀ ਸਾਰੇ ਦੁਸ਼ਮਣਾਂ ਨੂੰ ਨਾਸ ਕਰਨ ਵਾਸਤੇ। ਤੇ ਅਡੋਲ ਨਿਸ਼ਚੇ ਦੀ ਗੱਲ ਇਹ ਵੀ, ਅੱਜ ਗੁਰੂ ਘਰ ਆ ਗਏ, ਸ਼ਾਮ ਨੂੰ ਕਿਸੇ ਹੋਰ ਥਾਂ ਚਲੇ ਗਏ, ਸਵੇਰੇ ਇੱਥੇ ਆ ਕੇ ਮੱਥਾ ਟੇਕਿਆ, ਸ਼ਾਮ ਨੂੰ ਕਬਰ ਤੇ ਜਾ ਕੇ ਚਿਰਾਗ ਜਗਾ ਲਏ ਕਿਸੇ ਹੋਰ ਮੜੀ ਮੱਠ ਮਸੀਦ ਮਸਾਣ ਤੇ। ਇਹ ਸਾਰੇ ਜਿਹੜੇ ਉਹ ਸਾਰਿਆਂ ਦਾ ਮਹਾਰਾਜ ਕਹਿੰਦੇ ਸਾਡਾ ਨਿਸ਼ਚਾ ਇੰਨਾ ਅਡੋਲ ਹੋ ਜਾਵੇ, ਤੁਮੈ ਛਾੜ ਕੋਈ ਅਵਰ ਨਾ ਧਿਆਉ। ਨਿਸ਼ਚਾ ਇੰਨਾ ਅਡੋਲ ਹੋਵੇ ਕਿ ਤੈਨੂੰ ਛੱਡ ਕੇ ਵਾਹਿਗੁਰੂ ਜੀ ਕਿਸੇ ਹੋਰ ਦੇਵੀ ਦੇਵਤੇ ਨੂੰ ਨਾ ਧਿਆਵਾਂ, ਕਿਸੇ ਦੀ ਅਰਾਧਨਾ ਨਾ ਕਰਾਂ, ਸੋ ਕਿਸੇ ਦੇ ਵਰਦਾਨ ਦੀ ਬਿਲਕੁਲ ਇੱਛਾ ਨਾ ਕਰਾਂ, ਜਿਵੇਂ ਆਨੰਦਗੜ੍ਹ ਵਾਹਿਗੁਰੂ ਸ੍ਰੀ ਅਨੰਦਪੁਰ ਸਾਹਿਬ ਸਿੱਖ ਦੇ ਅਰਦਾਸ ਕਰਨ ਤੋਂ ਦੋ ਪੁੱਤਰਾਂ ਨੇ ਜਨਮ ਲੈਣਾ, ਘਰ ਵਾਲੀ ਨੇ ਸਖੀ ਸਰਵ ਨੂੰ ਮੰਨਣਾ, ਤਕਰਾਰ ਵੱਧ ਜਾਣ ਤੋਂ ਸਤਿਗੁਰਾਂ ਦੇ ਦਰਸ਼ਨ ਕਰਨ ਆਉਂਦੇ ਆ। ਸੋ ਸਿੱਖ ਨੇ ਦੋਵਾਂ ਲੜਕਿਆਂ ਨੂੰ ਸਤਿਗੁਰ ਦਰਿਆ ਦੀ ਭੇਟਾ ਚੜ੍ਹ ਦੇਣਾ, ਸੁੱਟ ਦੇਣਾ, ਤੇ ਕਲਗੀ ਵਾਲੇ ਦੇ ਚਰਨਾਂ ਚ ਪਹੁੰਚਣ ਤੋਂ ਸਤਿਗੁਰਾਂ ਆਪਣੇ ਪੰਗੇ ਦੇ ਪਿਛਲੇ ਪਾਸੇ ਬੱਚੇ ਖੇਡਦੇ ਵਿਖਾਉਣੇ। ਇੰਨਾ ਨਿਸ਼ਚਾ ਕਿ ਜੇ ਸਖੀ ਸਰਵ ਦੇ ਦਿੱਤੇ ਪੁੱਤ ਤੇ ਸਿੱਖ ਨੇ ਕਿਹੜਾ ਮੈਂ ਰੱਖਣੇ ਨਹੀਂ, ਮੈਨੂੰ ਪੁੱਤ ਵੀ ਕਲਗੀ ਵਾਲੇ ਪਿਤਾ ਦੇ ਚਾਹੀਦੇ, ਬਾਜਾਂ ਵਾਲੇ ਸਤਿਗੁਰਾਂ ਦੇ ਚਾਹੀਦੇ ਨੇ। ਸੋ ਐਸੀ ਰਹਿਮਤ ਆ, ਤੁਮੈ ਛਾੜ ਕੋਈ ਅਵਰ ਨਾ ਧਿਆਉ, ਸੋ ਤੁਹਾਨੂੰ ਛੱਡ ਕੋਰ ਕਿਸੇ ਨਾ ਧਿਆਵਾਂ, ਜੋ ਵਰ ਚਾਹੋ ਸੋ ਤੁਮ ਤੇ ਪਾਉ, ਜਿਸ ਵਰਦਾਨ ਦੀ ਇੱਛਾ ਕਿਸੇ ਦੇਵੀ ਦੇਵਤੇ ਕੋਲ ਜਾਵਾਂ ਤੁਹਾਡੇ ਤੋਂ ਪ੍ਰਾਪਤ ਕਰਾਂ ਜੀ।
ਸੇਵਕ ਸਿੱਖ ਹਮਾਰੇ ਤਾਰੀ ਹੈ।
ਹਜ਼ੂਰ ਅਕਾਲ ਪੁਰਖ ਦੇ ਸਨਮੁਖ ਅਰਦਾਸ ਕਰਦੇ ਨੇ, ਬਿਲਕੁਲ ਸਨਮੁਖ ਰੋ ਕੇ ਹੇ ਪਰਮੇਸ਼ਰ ਜੀ, ਹੇ ਵਾਹਿਗੁਰੂ ਜੀ, ਸੇਵਕ ਸਿੱਖ ਹਮਾਰੇ ਤਾਰੀ ਹੈ। ਵਾਹਿਗੁਰੂ ਜਿੰਨੇ ਵੀ ਗੁਰੂ ਘਰ ਦੇ ਸਿੱਖ ਸੇਵਕ ਨੇ, ਸਿੱਖਿਆ ਧਾਰਨ ਕਰਨ ਵਾਲੇ ਨੇ, ਸੇਵਾ ਕਰਨ ਵਾਲੇ ਨੇ, ਕਿਰਪਾ ਕਰਕੇ ਸਾਰੇ ਗੁਰਸਿੱਖ ਮਾਈ ਭਾਈ ਜਿੰਨੇ ਗੁਰੂ ਘਰ ਆਉਂਦੇ ਸਤਿਗੁਰੂ ਜੀ ਨਮਸਕਾਰ ਕਰਦੇ ਨੇ, ਇਹ ਸਾਰਿਆਂ ਨੂੰ ਕਿਰਪਾ ਕਰਕੇ ਆਪਣੇ ਜਾਣ ਕੇ, ਆਪਣੇ ਬਣਾ ਕੇ, ਆਪਣੇ ਚਰਨੀ ਲਾ ਕੇ, ਆਪਣੇ ਸੇਵਕ ਜਾਣ ਕੇ ਸੱਚੇ ਪਾਤਸ਼ਾਹ ਇਹਨਾਂ ਨੂੰ ਭਾਰ ਸਾਗਰ ਤੋਂ ਪਾਰ ਕਰ ਦਿਓ। ਕਿੰਨਾ ਖੁੱਲਾ ਗੱਫਾ ਬਖਸ਼ਿਆ ਸਤਿਗੁਰਾਂ, ਕੇਵਲ ਸਤਿਗੁਰਾਂ ਦੇ ਝੰਡੇ ਹੇਠ ਖਲੋਣ ਦੀ ਲੋੜ ਹੈ, ਨਿਸ਼ਚਾ ਕਰਨ ਦੀ ਲੋੜ ਹੈ। ਅਡੋਲ ਨਿਸ਼ਚਾ ਹੋ ਗਿਆ ਤੇ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ। ਮਹਾਰਾਜ ਕਹਿ ਕੇ ਵਾਹਿਗੁਰੂ ਪਰਮੇਸ਼ਰ ਦੇ ਸਾਨੂੰ ਕਹਿੰਦੇ ਨੇ, ਸਾਡੇ ਜਿੰਨੇ ਸਿੱਖ ਸੇਵਕ ਨੇ ਸਾਰਿਆਂ ਨੂੰ ਭਾਵ ਸਾਗਰ ਤੋਂ ਪਾਰ ਕਰ ਦਿਓ।
ਚੁਣ ਚੁਣ ਸਤਰ ਹਮਾਰੇ ਮਾਰੀ ਹੈ,
ਤੇ ਸਾਡੇ ਸਾਰੇ ਦੁਸ਼ਮਣ ਜਿਹੜੇ ਚੁਣ ਚੁਣ ਕੇ ਨਾਸ ਕਰ ਦਿਓ ਜੀ।
ਆਪ ਹਾਥ ਦੇ ਮੁਝੇ ਉਬਰੀ ਹੈ,
ਹੇ ਅਕਾਲ ਪੁਰਖ ਵਾਹਿਗੁਰੂ ਆਪ ਕਿਰਪਾ ਦਾ ਹੱਥ ਦੇ ਕੇ ਮੈਨੂੰ ਸਾਰੇ ਪੱਖਾਂ ਤੋਂ ਬਚਾ ਲਓ, ਉਬਰਿਆ ਬਚਾ ਲਓ, ਮੌਤ ਵਾਲੇ ਸਮੇਂ ਦੇ ਡਰ ਤੋਂ, ਭੈ ਦੇ ਸਾਰੇ ਹਰ ਸਮੇਂ ਤੋਂ ਕਿਰਪਾ ਕਰਕੇ ਬਚਾ ਲਓ।
ਮਰਨ ਕਾਲ ਕਾ ਤ੍ਰਾਸ ਨਿਵਰਿਆ,
ਮੌਤ ਦੇ ਸਮੇਂ ਦਾ ਡਰ ਜਿਹੜਾ, ਇਹ ਕਾਲ ਦਾ ਸਮਾਂ ਜਿਹੜਾ, ਇਹਨੂੰ ਕਿਰਪਾ ਕਰਕੇ ਮੌਤ ਦਾ ਸਮਾਂ ਇਹ ਵੀ ਇਹਦੇ ਤੋਂ ਬਚਾ ਲਓ, ਮਿਹਰ ਕਰਕੇ, ਦਇਆ ਕਰਕੇ।
ਹੂਜੋ ਸਦਾ ਹਮਾਰੇ ਪਛਾ,
ਹੇ ਵਾਹਿਗੁਰੂ ਪਰਮੇਸ਼ਰ ਸ੍ਰੀ ਹੂਜੋ ਸਦਾ ਹਮਾਰੇ ਪਛਾ, ਆਪ ਕਿਰਪਾ ਕਰਕੇ ਹਮੇਸ਼ਾ ਸਾਡੇ ਪੱਖ ਤੇ ਹੋਵੋ ਤੇ ਹਰ ਤਰ੍ਹਾਂ ਦੇ ਨਾਲ ਐਸੀ ਰਹਿਮਤ ਕਰੋ।
ਸ੍ਰੀ ਅਸਤੁਜ ਜੂ ਕਰਿਓ ਰੱਛਾ,
ਸ੍ਰੀ ਸਾਹਿਬ ਦੇ ਨਿਸ਼ਾਨ ਵਾਲੇ ਸ਼੍ਰੋਮਣੀ ਅਕਾਲ ਪੁਰਖ ਜੀ, ਆਪ ਕਿਰਪਾ ਕਰਕੇ ਹਰ ਤਰ੍ਹਾਂ ਦੇ ਦੁਸ਼ਮਣਾਂ ਤੋਂ ਸਾਡੀ ਰੱਖਿਆ ਕਰੋ।
ਰਾਖ ਲਿਓ ਮੋਹਿ ਰਾਖਣ ਹਾਰੇ,
ਹੇ ਰੱਖਣ ਵਾਲੇ ਵਾਹਿਗੁਰੂ ਪਰਮੇਸ਼ਰ ਕਿਰਪਾ ਕਰਕੇ ਰੱਖਿਆ ਕਰੋ।
ਸਾਹਿਬ ਸੰਤ ਸਹਾਇ ਪਿਆਰੇ,
ਸੰਤਾਂ ਦੇ ਸਹਾਇ ਪਿਆਰੇ ਪ੍ਰਭੂ ਅਕਾਲ ਪੁਰਖ ਜੀ, ਐਸੀ ਮਿਹਰ ਕਰੋ, ਕਿਰਪਾ ਕਰੋ, ਸੰਤਾਂ ਦਾ ਸਹਾਇ ਜੁਗ ਜੁਗ ਜਾਣਿਆ, ਮਿਹਰ ਕਰੋ, ਦਇਆ ਕਰੋ ਜੀ।
ਦੀਨ ਬੰਦ ਦੁਸ਼ਟਨ ਕੇ ਹੰਤਾ,
ਤੁਸੀਂ ਗਰੀਬਾਂ ਦੇ ਨਜੀਜਾਂ ਦੇ ਸੰਬੰਧੀ ਹੋ ਵਾਹਿਗੁਰੂ ਪਰਮੇਸ਼ਰ, ਬੰਧੂ ਹੁੰਦਾ ਸੰਬੰਧੀ, ਦੀਨਾਂ ਗਰੀਬਾਂ ਦੇ ਬੰਧੂ ਸੰਬੰਧੀ ਜੇ, ਦੁਸ਼ਟਨ ਕੇ ਹੰਤਾ ਤੇ ਦੁਸ਼ਟਾਂ ਨੂੰ ਨਾਸ ਕਰਨ ਵਾਲੇ ਹੋ।
ਤੁਮ ਹੋ ਪੁਰੀ ਚਤੁਰ ਦਸ ਕੰਤਾ,
ਤੁਸੀਂ 14 ਪੁਰੀਆਂ ਦੇ ਭਾਵ ਸਾਰੇ ਬ੍ਰਹਿਮੰਡ ਦੇ ਮਾਲਕ ਹੋ ਜੀ।
ਕਾਲ ਪਾਏ ਬ੍ਰਹਮਾ ਬਪਤਰਾ,
ਅੱਗੇ ਕਾਲ ਸ਼ਬਦ ਦੁਆਰਾ ਅਕਾਲ ਪੁਰਖ ਦਾ ਵਾਚਕ ਬਣਾ ਕੇ ਸੱਚੇ ਪਾਤਸ਼ਾਹ ਅਕਾਲ ਪੁਰਖ ਦੀ ਸਮਰੱਥਾ ਦਾ ਜ਼ਿਕਰ ਕਰਦੇ ਨੇ। ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਅਕਾਲ ਪੁਰਖ ਦੀ ਆਗਿਆ ਪਾ ਕੇ ਬ੍ਰਹਮਾ ਨੇ ਬਾਪ ਸਰੀਰ ਧਾਰਨ ਕੀਤਾ।
ਕਾਲ ਪਾਏ ਸ਼ਿਵ ਜੀ ਅਵਤਰਾ,
ਅਕਾਲ ਪੁਰਖ ਦੀ ਆਗਿਆ ਪਾ ਕੇ ਸ਼ਿਵ ਜੀ ਪ੍ਰਗਟ ਹੋਣਾ ਕੀਤਾ।
ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ,
ਸਮਾਂ ਪਾ ਕੇ ਜਾਂ ਵਾਹਿਗੁਰੂ ਦੀ ਆਗਿਆ ਪਾ ਕੇ ਵਾਹਿਗੁਰੂ ਪਰਮੇਸ਼ਰ ਨੇ, ਸੋ ਪ੍ਰਭੂ ਨੇ ਸ਼ਕਤੀ ਸਮਾਨ ਹੋ ਕੇ ਵਿਸ਼ਨੂੰ ਨੂੰ ਪ੍ਰਕਾਸ਼ਾ ਪ੍ਰਗਟ ਕੀਤਾ।
ਸਕਲ ਕਾਲ ਕਾ ਕੀਆ ਤਮਾਸ਼ਾ,
ਜਿੰਨਾ ਇਹ ਕੁਦਰਤ ਦਾ ਤਮਾਸ਼ਾ ਸੰਸਾਰ ਦਾ ਨਾਟਕ ਵੇਖ ਰਹੇ ਆ, ਇਹ ਸਾਰਾ ਉਸ ਅਕਾਲ ਪੁਰਖ ਦਾ ਪੈਦਾ ਕੀਤਾ ਹੋਇਆ ਹੈ।
ਜਵਨ ਕਾਲ ਜੋਗੀ ਸ਼ਿਵ ਕੀਓ,
ਜਿਸ ਅਕਾਲ ਪੁਰਖ ਨੇ ਸ਼ਿਵ ਜੀ ਨੂੰ ਜੋਗੀ ਬਣਾ ਦਿੱਤਾ।
ਵੇਦ ਰਾਜ ਬ੍ਰਹਮਾ ਜੀ ਥੀਓ,
ਬ੍ਰਹਮਾ ਜੀ ਵੇਦਾਂ ਦੇ ਰਾਜੇ ਬਣ ਗਏ, ਪਰ ਸ਼ਿਵ ਜੀ ਯੋਗ ਸਾਧਨਾ ਵਿੱਚ ਸ਼ਿਵਾ ਨੂੰ ਲਾ ਦਿੱਤਾ, ਬ੍ਰਹਮਾ ਨੂੰ ਚਾਰ ਵੇਦਾਂ ਦਾ ਭਗਤਾ ਬਣਾ ਦਿੱਤਾ।
ਜਵਨ ਕਾਲ ਸਭ ਲੋਕ ਸਵਾਰਾ,
ਜਿਸ ਕਾਲ ਨੇ ਸਾਰੇ ਲੋਕ ਭਵਨਾ ਬ੍ਰਹਿਮੰਡ ਨੂੰ ਸਵਾਰਾ ਸਵਾਰਿਆ ਬਣਾਉਣਾ ਕੀਤਾ।
ਨਮਸਕਾਰ ਹੈ ਤਾਹੇ ਹਮਾਰਾ,
ਸਿਰਜਣਹਾਰ ਨੂੰ ਸਾਡੀ ਨਮਸਕਾਰ ਹੈ ਜੀ।
ਜਵਨ ਕਾਲ ਸਭ ਜਗਤ ਬਣਾਇਓ,
ਜਵਨ ਕਾਲ ਜਿਸ ਵਾਹਿਗੁਰੂ ਜੀ ਨੇ ਕਾਲ ਸਮੇਂ ਦੇ ਨਾਲ ਜਿਸ ਭਗਵਾਨ ਨੇ ਸਾਰੇ ਸੰਸਾਰ ਨੂੰ ਆਪ ਬਣਾਇਆ।
ਦੇਵ ਦੈਂਤ ਜਛਨ ਉਪਜਾਇਓ,
ਦੇਵ ਦੇਵਤੇ ਦੈਂਤ ਜਛਾਂ ਨੂੰ ਪੈਦਾ ਕੀਤਾ, ਪਰ ਤ੍ਰਿਗੁਣੀ ਸੰਸਾਰ ਪਰਮੇਸ਼ਰ ਨੇ ਆਪ ਪੈਦਾ ਕੀਤਾ ਹੈ।
ਆਦ ਅੰਤ ਏਕੈ ਅਵਤਾਰਾ,
ਸ੍ਰਿਸ਼ਟੀ ਦੇ ਸਿਰਜਣ ਕਾਲ ਤੋਂ ਲੈ ਕੇ ਅੰਤ ਨਾਸ ਹੋਣ ਤੱਕ ਜੋ ਇੱਕੋ ਅਵਤਾਰ ਪ੍ਰਗਟ ਰਹਿਣ ਵਾਲਾ ਹੈ ਵਾਹਿਗੁਰੂ ਪਰਮੇਸ਼ਰ।
ਸੋਈ ਗੁਰੂ ਸਮਝਿਓ ਹਮਾਰਾ,
ਸੱਚੇ ਪਾਤਸ਼ਾਹ ਕਹਿੰਦੇ ਉਸ ਵਾਹਿਗੁਰੂ ਜੀ ਨੂੰ ਸਾਡਾ ਗੁਰੂ ਧਾਰਮਿਕ ਰਹਿਨੁਮਾ ਸਮਝਣਾ ਕਰੋ।
ਨਮਸਕਾਰ ਤਿਸ ਹੀ ਕੋ ਹਮਾਰੀ,
ਸਾਡੀ ਉਸੇ ਅਕਾਲ ਪੁਰਖ ਨੂੰ ਨਮਸਕਾਰ ਹੈ ਵਾਹਿਗੁਰੂ ਜੀ ਨੂੰ।
ਸਕਲ ਪ੍ਰਜਾ ਜਿਨ ਆਪ ਸਵਾਰੀ,
ਜਿਨ ਸਾਰੀ ਪ੍ਰਜਾ ਸ੍ਰਿਸ਼ਟੀ ਆਪ ਬਣਾਈ ਹੈ ਵਾਹਿਗੁਰੂ ਜੀ ਨੇ।
ਸੇਵਕਨ ਕੋ ਸਭ ਗੁਣ ਸੁਖ ਦਿਓ,
ਜਿਸ ਨੇ ਆਪਣੇ ਸੇਵਕਾਂ ਨੂੰ ਸਭ ਗੁਣ ਸੌ ਗੁਣਾ ਬਹੁਤਾ ਸੁਖ ਬਖਸ਼ੇ ਕੀਤਾ, ਜਾਂ ਸ਼ਿਵ ਗੁਣ ਕਲਿਆਣ ਸਰੂਪ ਦੇ ਗੁਣ ਗਿਆਨ ਦੇ ਸੁੱਖ ਨੂੰ ਬਖਸ਼ੇ ਕੀਤਾ ਹੈ।
ਸ਼ਤਰਣ ਕੋ ਪਲਮੋ ਵਧ ਕੀਓ,
ਜਿਸ ਅਕਾਲ ਪੁਰਖ ਨੇ ਵੈਰੀਆਂ ਨੂੰ ਇੱਕ ਪਲ ਦੇ ਵਿੱਚ ਨਾਸ਼ ਕੀਤਾ ਉਹ ਐਸਾ ਪਰਮੇਸ਼ਰ ਹੈ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਚੌਪੀ ਸਾਹਿਬ ਦੁਆਰਾ ਬਖਸ਼ੇ ਕੀਤੀ ਆ। ਦਸਾਂ ਪੌੜੀਆਂ ਦੀ ਕਥਾ ਹੋਈ ਆ, ਇਸ ਤੋਂ ਅੱਗੇ ਕੱਲ੍ਹ ਦੇ ਦੀਵਾਨਾਂ ਵਿੱਚ ਯਤਨ ਕੀਤਾ ਜਾਵੇਗਾ ਕੱਲ੍ਹ ਨੂੰ ਜਾਂ ਪਰਸੋਂ ਤੱਕ ਚੌਪੀ ਸਾਹਿਬ ਸੰਪੂਰਨ ਹੋ ਜਾਵੇ। ਅਗਲੇ ਹਫ਼ਤੇ ਆਨੰਦ ਸਾਹਿਬ ਰਹਿ ਰਾਸ ਅਤੇ ਸੋਹਲੇ ਦੀ ਬਾਣੀ ਦੀ ਕਥਾ ਸੰਪੂਰਨ ਹੋ ਜਾਵੇ। ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦੀ ਕਥਾ ਵਿਆਖਿਆ ਕਰਦੇ ਹਨ, ਸੰਗਤ ਜਾਂ ਸਤਿਗੁਰਾਂ ਦੀ ਸ਼ਾਨ ਦੇ ਖਿਲਾਫ਼ ਕੋਈ ਅੱਖਰ ਵਾਧਾ ਘਾਟਾ ਬੋਲਿਆ ਹੋਵੇ ਸੰਗਤ ਅਤੇ ਸਤਿਗੁਰੂ ਜੀ ਕਿਰਪਾ ਕਰਕੇ ਮੁਆਫ਼ੀ ਬਖਸ਼ੀ ਕਰਨ। ਅੱਗੇ ਵਾਸਤੇ ਸੁਰ ਅਤੇ ਸਪਿਟ ਕਥਾ ਕਰਨ ਦਾ ਬਲ, ਸਿੱਖੀ ਕੇਸਾਂ ਸਵਾਸਾਂ ਸੰਗਰਮਾਉਣ ਦੀ ਤਾਕਤ, ਨਾਮ ਬਾਣੀ ਦੀ ਦਾਤ, ਪੂਰਨ ਗੁਰਸਿੱਖੀ ਦੀ ਦਾਤ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਕਲਗੀ ਵਾਲੇ ਪਿਤਾ ਬਾਜਾਂ ਵਾਲੇ ਸਤਿਗੁਰੂ ਜੀ ਆਪ ਕਿਰਪਾ ਕਰਕੇ ਬਖਸ਼ਿਸ਼ ਕਰਨ। ਨਮਸਕਾਰ ਤਿਸਹੀ ਕੋ ਹਮਾਰੀ, ਸਗਲ ਪ੍ਰਜਾ ਜਿਨੇ ਆਪ ਸਵਾਰੀ, ਸੇਵਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲਮੋ ਬਦ ਕੀਓ। ਵਾਹ।